सत्नाम कर्ता पुरुष निर्बहो निर्वैर अकाल मूरत अजुनी सैपं गुरुप्रसाद जप आदि सच जोगादि सच है पी सच नानक खुशी पी सच हम मैले तुम उजल करते हम निर्गुण तुम दाता हम मूर्ख तुम चतुर सयाने तू सर्व कला का ज्ञाता माधु हम ऐसे तुम ऐसा हम पापी तुम पाप खंडन निको ठाकुर दिशा ना कौं जति सती नहीं पड़ेरा मूर्ख मुग्धा जन्म भया परवत नानक तिन की शरणा जिन तू नाही विसरया परवत नानक तिन की शरणा जिन तू नाही विसरया सतनाम तन वाहे गुरु साहिब जियो तनासराग तनाश्री महला पहला गगन मैथाल रब चंद दीपक बने तारिका मंडल जनक मोती धूप मल आन लो पवन चवरो करे सगल बन राय फूलंत ज्योति गगन मैथाल रब चंद दीपक बने तारका मंडल जनक मोती धूप मल आन लो पवन चवरो करे सगल बन राय फूलंत ज्योति कैसी आरती होए भाव खंडना तेरी आरती अनखता शब्द वाजंत तेरी रहा सैस तव नैन नन नैन है तोहे को सहस मूरत नन्ना एक तो ही सहस पद विमल नान एक पद गंध बिन सहस तब गंध इव चलत मोही सब मह ज्योत ज्योत है सोए तिस दै चानन सब मह चानन होए गुर साखी ज्योत प्रगट होए जो तिस पावे सो आरती होए हर चरण कवल मकरंद लोभित मनो आन दिनो मोहे आही प्यासा कृपा जल दे नानक सारन को होए जाते तेरे नाए वासा हर चरण कवल मकरंद लोभित मनो आन दिनो मोहे आही प्यासा कृपा जल देहे नानक सारं को होए जाते तेरे नाहे वासा वाह गुरु जी का खालसा वाह गुरु जी की फतेह। परम सम्मान योग जुगो जुग अटल साहिब श्री गुरु ग्रंथ साहिब महाराज जी दी पावन पवित्र हजूरी अंदर सुबाए मान हुए बैठे गुरु सवारे सत संगी जनों आप जी ने सतगुरां जी दे अमृत बचना का कीर्तन गुरु सवारियां पासों सरवण कीता है जो लड़ीवार अमृत बाणी भी विचार आपां कर रहे हां सोहेला साहब जी दी अमृत बाणी विचों अज आप जी ने तीसरा शब्द सरवण कीता है। ए शब्द धन गुरु नानक साहब महाराज जी दे पवित्र मुखारबिन तो उचारण कीता हुआ है। आओ साध संगत इस पावन पवित्र अमृत बचन दी विचार सतगुरु ग्रंथ साहिब सच्चे पातशाह जी उन्हां दे चरणां दी ओट लै आपां करनी सतगुरु आप बख्शिश कृपा करन साडे खिंडे कोई अंदर भावना दी दात अंदर दा टिकाओ बख्श के गुरमत दी रोशनी विच गुरु शब्द दी चानन विच इस पवित्र शब्द दी विचार आप ही करा लें। करो कृपालता साध संगत जी आप समूह माई प्याई प्यार अदब दे नाल उचारण करो जी सतनाम श्री वाहे गुरु जी। करो कृपालता फिर उचारण करो जी सतनाम श्री वाहे गुरु जी। सतगुरु गुरु नानक साहिब महाराज जी दे ये जो पावन पवित्र अमृत बचन आप जी ने आज श्रवण कीता है इस अमृत बचन दे अंदर सतगुरु ने ਇੱਕ ਤਾਂ ਉਸ ਕਾਦਰ ਦੀ ਉਸ ਪਰਮੇਸ਼ਵਰ ਦੀ ਖੋ ਰਹੀ ਆਰਤੀ ਦਾ ਜ਼ਿਕਰ ਕੀਤਾ, ਦੂਸਰੀ ਇੱਕ ਗੱਲ ਸਮਝਾਈ ਨੇ ਕਿ ਹਰ ਇੱਕ ਅੰਦਰ ਉਸ ਪਰਮ ਪਿਤਾ ਪਰਮੇਸ਼ਵਰ ਦੀ ਜੋਤ ਹੈ, ਤੇ ਤੀਸਰਾ ਇਸ ਸ਼ਬਦ ਦੇ ਅਖੀਰ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਇੱਕ ਦਾਤ ਮੰਗੀ ਹੈ। ਸਭ ਤੋਂ ਪਹਿਲੀ ਗੱਲ ਕਿ ਇਸ ਸ਼ਬਦ ਦੀ ਉਥਾਨਕਾ ਸਿੱਖ ਵਿਦਵਾਨਾਂ ਨੇ ਇਤਿਹਾਸਕਾਰਾਂ ਨੇ ਦਿੱਤੀ ਹੈ, ਉਹ ਇਹ ਵੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਕਿ ਕੇਵਲ ਇੱਕ ਸ਼ਹਿਰ ਜਾਂ ਇੱਕ ਪੰਜਾਬ ਦੀ ਧਰਤੀ ਇੱਕ ਖਿੱਤਾ ਹੀ ਨਹੀਂ, ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਸ ਪਰਮ ਪਿਤਾ ਪਰਮੇਸ਼ਵਰ ਜੀ ਦੇ ਨਾਮ ਦੀ ਟੇਕ ਲੈ ਕੇ ਆਪਣੇ ਧਿਆਨ ਨੂੰ ਇਕਾਗਰ ਕਰਕੇ ਸਾਰੀ ਧਰਤੀ ਨੂੰ ਦੇਖਦੇ ਨੇ, ਤੇ ਇੱਕ ਉਹਨਾਂ ਨੂੰ ਹਰ ਇੱਕ ਬੰਦੇ ਦੇ ਅੰਦਰ ਦੀ ਅੱਗ ਨਜ਼ਰ ਆਈ, ਉਹ ਕੀ ਸੀ ਕਿ ਕੋਈ ਤਾਵਾਂ ਤਾਵਾਂ ਮਨੁੱਖ ਹੋਵੇ ਕਿ ਜਿਹੜਾ ਅੰਦਰ ਦੀ ਅੱਗ ਤੋਂ ਬਚਿਆ ਹੋਵੇ, ਨਹੀਂ ਤੇ ਸਾਰੀ ਧਰਤੀ ਨੂੰ ਅੱਗ ਲੱਗੀ ਸੀ ਵਕਾਰਾਂ ਦੀ, ਤੇ ਗੁਰੂ ਤੋਂ ਬਿਨਾਂ ਉਹਨਾਂ ਵਕਾਰਾਂ ਦੀ ਅੱਗ ਨੂੰ ਕੋਈ ਬੁਝਾ ਨਹੀਂ ਸਕਦਾ। ਆਉਣਾ ਇਸ ਸ਼ਬਦ ਦੇ ਵਿਸ਼ੇ ਵੱਲ, ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਤੇ ਭਾਈ ਗੁਰਦਾਸ ਹੋਰਾਂ ਦੇ ਕਥਨ ਨੇ ਕਹਿਣ ਲੱਗੇ, ਬਾਬਾ ਦੇਖੈ ਧਿਆਨ ਧਾਰਿ, ਇਹਦਾ ਮਤਲਬ ਧਿਆਨ ਵਿੱਚ ਇਕਾਗਰਤਾ ਵਿੱਚ ਇੰਨਾ ਕੁ ਸਤਿਆ ਇੰਨਾ ਕੁ ਬਲ ਹੈ ਕਿ ਜਦੋਂ ਇਕਾਗਰਤਾ ਨਾਲ ਧਿਆਨ ਨਾਲ ਦੇਖਿਆ ਤੇ ਕੀ ਨਜ਼ਰ ਆਇਆ, ਚਲਤੀ ਸਭ ਪ੍ਰਿਥਵੀ ਦਿਸ ਆਈ ਕਿ ਸਾਰੀ ਧਰਤੀ ਤੜਪਦੀ ਹੋਈ ਸਰਦੀ ਹੋਈ ਨਜ਼ਰ ਆਈ, ਤੇ ਉਹ ਅੱਗ ਕੇਵਲ ਗੁਰਮੁਖੋ ਬਾਹਰ ਦੀ ਨਹੀਂ। ਬਾਬੇ ਫਰੀਦ ਜੀ ਨੂੰ ਪੁੱਛ ਕੇ ਦੇਖਿਓ, ਕਹਿਣ ਲੱਗੇ ਕਿ ਕੋਈ ਤਾਵਾਂ ਤਾਵਾਂ ਕਿਰਦਾਈ ਜਿਹੜਾ ਉਸ ਅੱਗ ਤੋਂ ਬਚਿਆ ਹੋਵੇ, ਨਹੀਂ ਤੇ ਹਰ ਇੱਕ ਘਰ ਦੇ ਅੰਦਰ ਉਹ ਅੱਗ ਬਲਦੀ ਪਈ। ਤੇ ਸਹਿ ਬਾਬੇ ਫਰੀਦ ਨੇ ਬਚਨ ਵੀ ਕਹੇ, ਜਦੋਂ ਪੜ੍ਹਨੇ ਆ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਹਰ ਘਰ ਦੇ ਵਿੱਚ ਉਹ ਅੱਗ ਬਲੀ। ਤੇ ਮਹਾਰਾਜ ਉਹ ਅੱਗ ਕਿਹੜੀ? ਸਾਹਿਬ ਕਹਿਣ ਲੱਗੇ, ਉਹ ਵੇ ਦੁੱਖ ਦੀ ਅੱਗ, ਉਹ ਵੇ ਕ੍ਰੋਧ ਦੀ ਅੱਗ, ਉਹ ਵੇ ਕਾਮ ਦੀ ਅੱਗ, ਉਹ ਵੇ ਈਰਖਾ ਦੀ ਅੱਗ। ਤੇ ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ ਸ਼ਬਦ ਸੰਬੰਧੀ, ਭਾਈ ਗੁਰਦਾਸ ਕਹਿੰਦੇ ਨੇ ਕਿ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਤੇ ਕਿਉਂ ਸਰਦੀ ਪਈ ਏ? ਬਾਜੋ ਗੁਰੂ ਗੁਬਾਰ ਹੈ, ਖਾਏ ਖਾਏ ਕਰਦੀ ਸੁਣੀ ਲੁਕਾਏ, ਲੋਕਾਂ ਦੀ ਜ਼ਬਾਨ ਵਿੱਚੋਂ ਖਾਏ ਖਾਏ ਦੀ ਆਵਾਜ਼ ਆਉਂਦੀ ਏ, ਕਿਉਂਕਿ ਪੂਰਾ ਮੁਰਸ਼ਿਦ ਪੂਰਾ ਗੁਰੂ ਨਹੀਂ ਮਿਲਿਆ। ਬਾਜੋ ਗੁਰੂ ਗੁਬਾਰ ਹੈ, ਖਾਏ ਖਾਏ ਕਰਦੀ ਸੁਣੀ ਲੁਕਾਈ। ਫਿਰ ਕਹਿੰਦੇ ਨੇ ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਧਿਆਨ ਦਿਆ ਜੇ ਦੇਖੋ, ਇਸ ਤੁਕ ਜਿਹੜੀਆਂ ਅਰਜ਼ ਮੈਂ ਕੀਤੀਆਂ ਨੇ ਬੜੀ ਵਾਰੀ ਆਪ ਨੇ ਸੁਣੀਆਂ ਨੇ, ਇਹਦੇ ਵਿੱਚ ਧਰਤੀ ਸ਼ਬਦ ਹੈ ਕਿ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ, ਪ੍ਰਿਥਵੀ ਦਾ ਅਰਥ ਵੀ ਧਰਤੀ ਕਰਾਂਗੇ। ਤੇ ਜਦੋਂ ਅਸੀਂ ਪੜ੍ਹਨੇ ਆ ਚੜਿਆ ਸੋਧਣ ਧਰਤ ਲੁਕਾਈ, ਤੇ ਇਹਤੇ ਸ਼ਬਦ ਵੀ ਧਰਤੀ ਹੈ। ਤੇ ਇੱਕ ਭਾਈ ਸਾਹਿਬ ਨੇ ਹੋਰ ਸ਼ਬਦ ਵਰਤਿਆ, ਕਹਿਣ ਲੱਗੇ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੋਂ ਤੱਕ ਆਹੀ, ਸਾਰੀ ਧਰਤੀ ਨੂੰ ਦੇਖਣਾ ਕੀਤਾ। ਇੱਕ ਸ਼ਬਦ ਭਾਈ ਸਾਹਿਬ ਨੇ ਹੋਰ ਵਰਤਿਆ, ਕਹਿਣ ਲੱਗੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ, ਗੁਰਮੁਖੋ ਇਕਾਗਰਤਾ ਬਖਸ਼ਿਆ ਜੇ। ਮੈਂ ਜਿਹੜੀ ਅਰਜ਼ ਕਰ ਰਿਹਾ ਵਾਂ, ਕਿਉਂਕਿ ਇਕਾਗਰਤਾ ਤੋਂ ਬਿਨਾਂ ਕਥਾ ਦਾ ਆਨੰਦ ਨਹੀਂ। ਸ਼ਬਦ ਤੋਂ ਬਾਹਰ ਅੰਦਰ ਜਾਏ ਤੇ ਖਿੰਡਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧੀ ਭਾਈ ਸਾਹਿਬ ਨੇ ਬਚਨ ਕਹਿ, ਹਜ਼ੂਰ ਜਦੋਂ ਇਸ ਧਰਤੀ ਨੂੰ ਇਸ ਸਰ ਦੇ ਬਲ ਦੇ ਸੰਸਾਰ ਨੂੰ ਠਾਰਨ ਗਏ ਨੇ, ਤੇ ਸਤਿਗੁਰੂ ਜੀ ਉੜੀਸਾ ਦੀ ਧਰਤੀ ਤੇ ਪਹੁੰਚੇ, ਉੱਥੇ ਜਗਨਨਾਥਪੁਰੀ ਜਦੋਂ ਪਹੁੰਚਦੇ ਨੇ, ਤੇ ਉੱਥੇ ਸਮੁੰਦਰ ਦੇ ਕੰਢੇ ਸਤਿਗੁਰੂ ਨੇ ਇਲਾਹੀ ਬਾਣੀ ਦਾ ਕੀਰਤਨ ਆਰੰਭ ਕਰ ਦਿੱਤਾ ਹੈ। ਤੇ ਉਹ ਕੀਰਤਨ ਜਿਹੜਾ ਤਪਦੇ ਹੋਏ ਸਰਦੇ ਹੋਏ ਮਨਾਂ ਨੂੰ ਠੰਡ ਦਿੰਦਾ ਹੈ। ਹਜ਼ੂਰ ਨੇ ਜਦੋਂ ਉਹ ਕੀਰਤਨ ਕੀਤਾ ਤੇ ਲੋਕ ਇਕੱਠੇ ਹੋਏ, ਉਸ ਵੇਲੇ ਕੀਰਤਨ ਸੁਣਨ ਵਾਲਿਆਂ ਦੇ ਅੰਦਰ ਨੂੰ ਸ਼ਾਂਤੀ ਜ਼ਰੂਰ ਮਿਲੀ, ਪਰ ਸਦੀਆਂ ਦਾ ਬਣਿਆ ਹੋਇਆ ਭਰਮ ਜਗਨਨਾਥ ਦੇ ਮੰਦਰ ਦੇ ਪੁਜਾਰੀ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਕਿ ਸਾਡੇ ਕਰਮ ਕਾਂਡ ਤੋਂ ਤੋੜ ਕੇ ਉਹ ਸੱਚੇ ਰੱਬ ਦੀ ਭਗਤੀ ਵਾਲੇ ਪਾਸੇ ਪ੍ਰੇਰਨ ਆ ਜਾਏ। ਉਹਨਾਂ ਦੇ ਮਨ ਵਿੱਚ ਇੱਕ ਤੋਖਲਾ ਪੈਦਾ ਹੋਇਆ ਕਿ ਕਿਤੇ ਲੋਕ ਸਾਡੀ ਪੂਜਾ ਪ੍ਰਤਿਸ਼ਠਾ ਨੂੰ ਛੱਡ ਕੇ ਇਹਦੇ ਪਿੱਛੇ ਨਾ ਤੁਰ ਪੈਣ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਏ, ਬਚਨ ਬਿਲਾਸ ਕੀਤੇ। ਮੈਂ ਸਿਰਫ ਅਰਜ਼ ਕਰ ਰਿਹਾ ਉਥਾਨ ਕਾ ਸੰਬੰਧੀ ਸੰਖੇਪ ਜੀ। ਅਖੀਰ ਤੇ ਸ਼ਾਮ ਦੇ ਵੇਲੇ ਉਹਨਾਂ ਪਾਂਡਿਆਂ ਨਾਲ ਚਰਚਾ ਵੀ ਹੋਈ ਤੇ ਸਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਆਓ, ਹੁਣ ਵੇਲਾ ਹੋ ਗਿਆ ਆਰਤੀ ਦਾ, ਆਪਾਂ ਜਗਨਨਾਥ ਜੀ ਦੀ ਆਰਤੀ ਉਤਾਰਨੀ ਹੈ ਕਿ ਕੀ ਤੁਸੀਂ ਉਸ ਆਰਤੀ ਵਿੱਚ ਸ਼ਾਮਿਲ ਹੋਵੋਗੇ, ਤੇ ਜਿਹਦੇ ਪੱਲੇ ਸੱਚ ਹੋਵੇ ਉਹਨੂੰ ਡਰਨ ਦੀ ਝਿਜਕਣ ਦੀ ਲੋੜ ਵੀ ਕੋਈ ਨਹੀਂ। ਗੁਰੂ ਸਾਹਿਬ ਕਹਿਣ ਲੱਗੇ, ਕਿਉਂ ਨਹੀਂ, ਜੇ ਜਗਤ ਦੇ ਮਾਲਕ ਦੀ ਆਰਤੀ ਹੋਵੇ ਤੇ ਅਸੀਂ ਉਸ ਆਰਤੀ ਵਿੱਚ ਸ਼ਾਮਿਲ ਨਾ ਹੋਈਏ। ਕਦੀ ਤੱਕਿਓ, ਸਤਿਗੁਰੂ ਮੰਦਿਰ ਵਿੱਚ ਵੀ ਗਏ, ਮਸੀਤ ਵਿੱਚ ਵੀ ਗਏ, ਪਰ ਗੱਲ ਉਹਨਾਂ ਠੋਕ ਕੇ ਸੱਚਾਈ ਦੀ ਕੀਤੀ, ਪਰਦਾ ਕੋਈ ਨਹੀਂ ਪਾਇਆ। ਜਦੋਂ ਸੁਲਤਾਨਪੁਰ ਦੀ ਧਰਤੀ ਤੋਂ ਤੁਰਦੇ ਨੇ ਤੇ ਸਾਹਮਣੇ ਮਸੀਤ ਵਾਲੀ ਜਦੋਂ ਘਟਨਾ ਹੁੰਦੀ ਹੈ, ਉਹਨਾਂ ਕਿਹਾ ਚਲੋ ਆਪਾਂ ਮਸੀਤ ਵਿੱਚ ਨਮਾਜ਼ ਪੜ੍ਹੀਏ। ਕਹਿਣ ਲੱਗੇ, ਗੱਲ ਹੀ ਕੋਈ ਨਹੀਂ, ਜੇ ਰੱਬ ਦੀ ਨਮਾਜ਼ ਪੜ੍ਹਨੀ ਮਸੀਤ ਵੀ ਚੱਲ ਰਹੀ ਹੈ, ਉੱਥੇ ਨਮਾਜ਼ ਪੜ੍ਹਦੇ ਰਹੇ ਜ਼ਬਾਨ ਨਾਲ। ਪਰ ਗੁਰੂ ਨਾਨਕ ਸਾਹਿਬ ਖਿੜਖਿੜਾ ਕੇ ਹੱਸੇ ਤੇ ਹੱਸਦਿਆਂ ਨੂੰ ਦੇਖ ਕੇ ਉਹਨਾਂ ਨੂੰ ਵੀ ਤੋਖਲਾ ਹੋਇਆ ਤੇ ਇੰਨੇ ਕ੍ਰੋਧ ਵਿੱਚ ਆ ਕੇ ਅੱਖਾਂ ਲਾਲ ਕਰਕੇ ਕਹਿਣ ਲੱਗੇ, ਤੁਸੀਂ ਨਮਾਜ਼ ਦੀ ਤੁਕੀਨ ਕੀਤੀ। ਤੇ ਬਾਬਾ ਜੀ ਕਹਿਣ ਲੱਗੇ, ਤੁਸੀਂ ਕਿਹੜੀ ਨਮਾਜ਼ ਪੜ੍ਹਦੇ ਪਏ ਸੋ? ਮੈਂ ਹੱਸਿਆ ਨਮਾਜ਼ ਨੂੰ ਦੇਖ ਕੇ ਨਹੀਂ, ਤੁਹਾਡੇ ਉੱਠਣ ਤੇ ਬੈਠਣ ਦੀ ਕਲਾ ਨੂੰ ਦੇਖ ਕੇ ਹੱਸਿਆ। ਕਦੀ ਉੱਠਦੇ ਹੋ, ਕਦੀ ਬਹਿੰਦੇ ਹੋ, ਆਪਣੇ ਮਨ ਨੂੰ ਪੁੱਛ ਕੇ ਦੇਖੋ। ਸਰੀਰ ਮਸੀਤ ਵਿੱਚ ਖਲੋਤੇ ਸਨ, ਪਰ ਅੰਦਰ ਵਾਲਾ ਤਾਂ ਦੁਨੀਆਂ ਦੇ ਕਾਰ ਵਿਹਾਰ ਵੀ ਜੁੜਿਆ ਸੀ। ਧਿਆਨ ਦਿਆ ਜੀ, ਜੇ ਮਸੀਤ ਵਿੱਚ ਗਏ ਤਾਂ ਕਿਆ ਤੇਰਾ ਅੰਦਰ ਟਿਕਿਆ ਨਹੀਂ? ਮੰਦਰ ਵਿੱਚ ਗਏ ਨੇ, ਆਰਤੀ ਉਤਾਰਨ ਲੱਗੇ ਨੇ। ਸੰਖੇਪ ਵਿੱਚ ਅਰਜ਼ ਕਰਦਿਆਂ, ਹਿੰਦੂ ਮਤ ਦੇ ਮੁਤਾਬਕ ਜਦੋਂ ਉਹ ਆਪਣੇ ਇਸ਼ਟ ਦੀ ਆਰਤੀ ਉਤਾਰਦੇ ਨੇ, ਕਈ ਵਾਰੀ ਉਹ ਚਾਂਦੀ ਦੀ ਥਾਲੀ ਵੀ ਲੈ ਲੈਂਦੇ ਨੇ ਜਾਂ ਆਮ ਥਾਲੀ ਲੈ ਕੇ ਉਹਦੇ ਵਿੱਚ ਦੀਵੇ ਬਾਲਦੇ ਨੇ, ਤੇ ਉਹਨਾਂ ਦੀਵਿਆਂ ਦੀ ਗਿਣਤੀ 100 ਤੋਂ ਵੱਧ ਵੀ ਹੋ ਸਕਦੀ। ਵੱਡਾ ਥਾਲ ਲੈ, ਉਹਦੇ ਵਿੱਚ ਦੀਵੇ ਬਾਲਣੇ, ਉਹਦੇ ਵਿੱਚ ਮੋਤੀ ਰੱਖਣੇ, ਉਹਦੇ ਵਿੱਚ ਧੂਪ ਸੁਗੰਧੀ ਵਾਲੇ ਪਦਾਰਥ ਰੱਖਣੇ। ਤੇ ਮੈਂ ਇਸ ਕਰਕੇ ਅਰਜ਼ ਕਰ ਰਿਹਾ ਕਿ ਅਸਲੀ ਆਰਤੀ ਕੀ? ਉਹ ਫਿਰ ਕਰਦੇ ਕੀ ਨੇ ਕਿ ਜਿਹੜੀ ਮੂਰਤੀ ਹੈ ਉਹਦੇ ਚਰਨਾਂ ਵਿੱਚ ਪਹਿਲਾਂ 4 ਵਾਰੀ ਥਾਲ ਘੁਮਾਉਂਦੇ ਨੇ। ਤੇ ਥਾਲ ਘੁਮਾਉਣ ਦਾ ਇੱਕ ਤਰੀਕਾ, ਇਹ ਨਹੀਂ ਕਿ ਐਵੇਂ ਉਹ ਇੱਕੋ ਦਮ ਚੱਕਰ ਲਾਈ ਜਾਂਦੇ ਨੇ। ਉਹਨਾਂ 4 ਵਾਰੀ ਮੂਰਤੀ ਦੇ ਚਰਨਾਂ ਵਿੱਚ ਸੱਜੇ ਤੋਂ ਖੱਬੇ ਨੂੰ ਥਾਲ ਘੁਮਾ, 4 ਵਾਰੀ ਇੱਥੇ ਘੁਮਾਉਣ ਤੋਂ ਬਾਅਦ ਮੂਰਤੀ ਦੀ ਨਾਭੀ ਕੋਲ ਉੱਥੇ 2 ਵਾਰੀ ਥਾਲ ਘੁਮਾਉਂਦੇ ਨੇ, ਫਿਰ 1 ਵਾਰੀ ਜਾ ਕੇ ਮੂਰਤੀ ਦੇ ਮੂੰਹ ਦੇ ਕੋਲ ਥਾਲ ਘੁਮਾਉਂਦੇ ਨੇ, 7 ਵਾਰੀ ਉਹਦੇ ਸਰੀਰ ਦੇ ਵੱਖ ਵੱਖ ਹਿੱਸਿਆਂ ਤੇ ਫਿਰ 7 ਵਾਰੀ ਅਖੀਰ ਪੂਰੇ ਸਰੀਰ ਦੇ ਉੱਤੇ ਉਹ ਥਾਲ ਘੁਮਾਉਂਦੇ ਨੇ, ਤੇ ਨਾਲ ਘੜਿਆਲ ਵੱਜਦੇ ਨੇ, ਉਹਦੇ ਗੀਤ ਗਾਏ ਜਾਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਉਹਨਾਂ ਨੇ ਮੂਰਤੀ ਦੀ ਆਰਤੀ ਉਤਾਰੀ ਤੇ ਬਾਬਾ ਜੀ ਇੱਕੋ ਦਮ ਉੱਥੋਂ ਬਾਹਰ ਆ ਆਪਣੇ ਉਸ ਕਾਦਰ ਆਪਣੇ ਪ੍ਰਭੂ ਦੀ ਹੋਰੀ ਆਰਤੀ ਵੀ ਸ਼ਾਮਿਲ ਹੋ ਗਏ। ਉਸ ਵੇਲੇ ਆਰਤੀ ਉਤਾਰੀ ਜਾ ਰਹੀ ਸੀ, ਗੁਰੂ ਨਾਨਕ ਸਾਹਿਬ ਸਾਈਂ ਦੀ ਯਾਦ ਵਿੱਚ ਜੁੜੇ ਨੇ ਤੇ ਸਤਿਗੁਰੂ ਜੀ ਦੇ ਕੋਲ ਆਰਤੀ ਤੋਂ ਬਾਅਦ ਫਿਰ ਇਹ ਪਾਂਡੇ ਆਏ। ਇਹਨਾਂ ਕਿਹਾ, ਤੁਸੀਂ ਸ਼ਾਮਿਲ ਕਿਉਂ ਨਾ ਹੋਏ ਆਰਤੀ ਵਿੱਚ? ਹਜ਼ੂਰ ਨੇ ਕਿਹਾ ਕਿ ਉਸ ਦੀ ਆਰਤੀ ਇੱਕ ਪੱਥਰ ਦੀ ਬਣੀ ਕੋਈ ਮੂਰਤ ਸਾਹਮਣੇ ਨਹੀਂ, ਸਾਡੀ ਕੀ ਖਸਤੀ ਕਿ ਜਗਤ ਦੇ ਮਾਲਕ ਦੀ ਆਰਤੀ ਉਤਾਰ ਸਕੀਏ? ਹਾਂ, ਉਹਨੇ ਜੋ ਕੁਝ ਪੈਦਾ ਕੀਤਾ ਆਰਤੀ ਤਾਂ ਆਪਣੇ ਆਪ ਉਤਰਦੀ ਪਈ ਏ, ਪਰ ਉਹਦੀ ਆਰਤੀ ਵਿੱਚ ਸ਼ਾਮਿਲ ਹੋਣ ਦੀ ਜਾਚ ਸਿੱਖ ਲਈ। ਕਹਿਣ ਲੱਗੇ, ਅਸੀਂ ਤਾਂ ਰੋਜ਼ ਹੁੰਦੇ ਹਾਂ। ਸਾਹਿਬ ਕਹਿਣ ਲੱਗੇ, ਨਹੀਂ, ਜਿਹਨੂੰ ਜਗਤ ਦਾ ਨਾਥ ਕਹਿੰਦੇ ਹਾਂ ਉਹ ਕੇਵਲ ਇੱਕ ਪੱਥਰ ਵਿੱਚ ਬੰਦ ਨਹੀਂ ਹੋ ਸਕਦਾ।
ਜਗਤ ਦੇ ਮਾਲਕ ਨੂੰ ਥਾਪਿਆ ਵੀ ਨਹੀਂ ਜਾ ਸਕਦਾ, ਉਹਨੂੰ ਬਣਾਇਆ ਵੀ ਨਹੀਂ ਜਾ ਸਕਦਾ। ਤਾਂ ਹੀ ਤਾਂ ਬਾਬਾ ਨਾਨਕ ਜੀ ਨੇ ਬਾਣੀ ਵਿੱਚ ਕਿਹਾ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਅਸਲ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਪੂਜਾ ਤੋਂ ਵਰਜਿਆ ਨਹੀਂ, ਪਰ ਪੂਜਾ ਦੇ ਢੰਗ ਦੱਸੇ ਨੇ ਪੂਜਾ ਕਿਵੇਂ ਕਰਨੀ। ਆਪਾਂ ਕਹੀਏ ਜੀ ਪੂਜਾ ਸ਼ਬਦ ਹਿੰਦੂਆਂ ਵਾਲਾ ਚੁੱਕ ਲਿਆ, ਤੇ ਕੀ ਖਾਲਸਾ ਸ਼ਬਦ ਨਹੀਂ ਵਰਤਾ ਕਿ ਪੂਜਾ ਅਕਾਲ ਕੀ, ਅਕਾਲ ਦੀ ਪੂਜਾ, ਪਰ ਪੂਜਾ ਕਿਵੇਂ ਕਰਨੀ ਹੈ? ਬਾਬੇ ਨਾਨਕ ਨੂੰ ਪੁੱਛੋ। ਮੈਂ ਬਾਣੀ ਵਿੱਚੋਂ ਕੁਝ 5-7 ਪ੍ਰਮਾਣ ਆਪ ਨਾਲ ਸਾਂਝੇ ਕਰਨੇ ਚਾਹੁੰਦਾ, ਖਾਸ ਕਰਕੇ ਮੂਰਤੀ ਪੂਜਾ ਦੇ ਸੰਬੰਧ। ਖਜ਼ੂਰ ਨੇ ਇੱਕ ਅੰਮ੍ਰਿਤ ਬਚਨ ਕਹਿ ਰਾਗ ਗੂਜਰੀ ਅੰਦਰ, ਕਹਿਣ ਲੱਗੇ ਹੇ ਪ੍ਰਭੂ ਮੈਂ ਤੇਰੀ ਪੂਜਾ ਕਰਨੀ ਸਿੱਖ ਰਿਹਾ, ਜੇ ਤੂੰ ਮੇਰ ਕਰੇ ਮੈਂ ਤੇਜੀ ਪੂਜਾ ਕਰਾਂ। ਕਹਿਣ ਲੱਗੇ ਮੈਂ ਵੀ ਚੰਨਣ ਲਿਆਂਦਾ ਤੇ ਚੰਦਨ ਨੂੰ ਕਸਾਣ ਵਾਲਾ ਵੱਟਾ ਵੀ ਮੈਂ ਲੈ ਆਂਦਾ। ਉਹ ਕੀ ਕਰਦੇ ਨੇ, ਪੱਥਰ ਦੀ ਇੱਕ ਵੱਟੇ ਤੇ, ਪੱਥਰ ਦੇ ਗੀਟੇ ਤੇ ਉਹ ਚੰਦਨ ਨੂੰ ਕਸਾ ਕੇ ਤਿਲਕ ਲਾਉਂਦੇ ਨੇ। ਕਹਿਣ ਲੱਗੇ ਮਾਲਕ ਜੀ ਮੈਂ ਤੇਰੇ ਨਾਮ ਨੂੰ ਬਣਾਇਆ ਚੰਦਨ, ਮੈਨੂੰ ਵੀ ਲੋੜ ਚੰਨਣ ਦੀ, ਤੇਰੇ ਨਾਮ ਨੂੰ ਚੰਨਣ ਬਣਾਇਆ ਤੇ ਸਾਈਆਂ ਆਪਣੇ ਮਨ ਨੂੰ ਵੱਟਾ ਬਣਾ ਕੇ ਮੈਂ ਉਹਦੇ ਉੱਤੇ ਚੰਨਣ ਨੂੰ ਕਸਾਨਾ ਪਿਆ। ਲੋਕ ਬਾਹਰ ਦੀਆਂ ਮੂਰਤੀਆਂ ਨੂੰ ਧੋ ਕੇ ਤਿਲਕ ਲਾਉਂਦੇ ਨੇ, ਮੈਂ ਮਨ ਨੂੰ ਧੋਣ ਦੀ ਜਾਤ ਪਿਆ ਸਿੱਖਣਾ। ਧਿਆਨ ਦਿਆ ਜੇ ਸਾਹਿਬ ਨੇ ਸ਼ਬਦ ਵਰਤੇ ਤੇਰਾ ਨਾਮ ਕਰੀ ਚਣਨਾਥੀਆ, ਪਾਕ ਚਰਨਾਥੀਆ ਨਹੀਂ ਚਣਨਾਥੀਆ, ਚੰਨਣ ਤੋਂ ਕਿ ਤੇਰੇ ਨਾਮ ਨੂੰ ਚੰਦਨ ਬਣਾ ਲਏ, ਤੇਰਾ ਨਾਮ ਕਰੀ ਚਣਨਾਥੀਆ। ਜੇ ਮਨ ਉਰਸਾ ਹੋਏ, ਉਰਸਾ ਦਰਸੇ ਉਹ ਪੱਥਰ ਜਿਹਦੇ ਤੇ ਚੰਦਨ ਰਗੜਿਆ ਜਾਂਦਾ। ਕਹਿਣ ਲੱਗੇ ਮਨ ਉੱਤੇ ਨਾਮ ਨੂੰ ਰਗੜੀਏ ਤੇ ਕੀ ਮਨ ਵਿੱਚੋਂ ਨਾਮ ਦੀ ਮਹਿਕ ਨਹੀਂ ਆਵੇਗੀ? ਸਾਹਿਬ ਕਹਿਣ ਲੱਗੇ ਤੇਰਾ ਨਾਮ ਕਰੀ ਚਣਨਾਥੀਆ ਜੇ ਮਨ ਉਰਸਾ ਹੋਏ, ਤੇ ਕਹਿਣ ਲੱਗੇ ਕਰਨੀ ਕੁੰਗੂ ਜੇ ਰਲੈ ਘੱਟ ਅੰਤਰ ਹੈ, ਪੂਜਾ ਹੋਏ ਬਾਹਰ ਨਹੀਂ ਪੂਜਾ। ਕਹਿੰਦੇ ਨੇ ਆਪਣੇ ਹਿਰਦੇ ਵਿੱਚ ਪੂਜਾ ਪਿਆ ਕਰਨਾ, ਤੇ ਕਿਹੜੀ ਪੂਜਾ? ਕਹਿਣ ਲੱਗੇ ਪੂਜਾ ਕੀਚੈ ਨਾਮ ਧਿਆਈਐ, ਨਾਮ ਨੂੰ ਧਿਆਉਣਾ ਹੀ ਪੂਜਾ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜਣਾ ਹੋਏ। ਸਾਹਿਬ ਕਹਿਣ ਲੱਗੇ ਬਾਹਰ ਦੇਵ ਪਖਾਲੀਐ, ਜੇ ਮਨ ਧੋਵੈ ਕੋਏ ਝੂਠ ਲਈਐ ਜਿਉ ਮਾਂਜੀਐ ਮੋਖ ਪਿਆਣਾ ਹੋਏ। ਬਾਹਰ ਦੇ ਦੇਵਤਿਆਂ ਨੂੰ ਧੋਣ ਵਾਲਿਆ ਕਦੀ ਅੰਦਰ ਮਨ ਨੂੰ ਧੋਣਾ ਸ਼ੁਰੂ ਕਰ, ਇਹ ਧੋ ਕੇ ਤਾਂ ਕੁਝ ਲੱਜਾ ਨਹੀਂ, ਮਨ ਨੂੰ ਧੋਵੇਗਾ ਤੇ ਮੁਕਤੀ ਦਾ ਦਰਵਾਜ਼ਾ ਮਿਲ ਜਾਏਗਾ। ਤਵਜੋ ਦਿਓ ਜੇ ਉਸ ਵੇਲੇ ਪੂਜਾ ਇਹ ਕਰਮ ਕਾਂਡ ਦੇ ਰੂਪ ਵਿੱਚ। ਹਾਂ ਸੁਗੰਧੀ ਲਈ ਕੋਈ ਮਹਿਕ ਬਖੇਰੇ, ਸੁਗੰਧੀ ਲਈ ਕੋਈ ਧੂਪ ਬੱਤੀ ਕਰੇ ਗੱਲ ਵੱਖਰੀ ਏ, ਤੇ ਜੇ ਕਹਿ ਜੀ ਵੀ ਇਸ ਧੂਪ ਦੇ ਨਾਲ ਹੀ ਰੱਬ ਰੀਝਦਾ, ਤੇ ਗੁਰਮੁਖੋ ਕਦੀ ਬਾਬੇ ਰਵਿਦਾਸ ਦਾ, ਭਗਤ ਪਰਮ ਰਾਮਾਨੰਦ ਜੀ ਦਾ ਤੇ ਯਤਨ ਕੀਤਾ, ਬਾਬੇ ਕਬੀਰ ਦਾ ਇੱਕ ਇੱਕ ਸ਼ਬਦ ਆਪ ਨਾਲ ਸਾਂਝਾ ਕਰਾਂ। ਕੱਲ ਵੀ ਅਰਜ਼ ਕੀਤੀ ਸੀ ਭਾਵੇਂ ਉਹ ਰਾਮ ਕਹਿ ਕੇ ਪੁੱਜੇ, ਪਰ ਚੇਤੇ ਰੱਖਿਓ ਰਾਮ ਉਹਨਾਂ ਉਹ ਕਿਹਾ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ, ਉਹ ਪਰਮੇਸ਼ਵਰ ਦਾ ਲਖਾਇਕ ਸੀ। ਭਾਵੇਂ ਉਹ ਗੋਬਿੰਦ ਕਹਿ ਕੇ ਜੁੜੇ, ਪਰ ਗੋਬਿੰਦ ਉਹਨਾਂ ਕਿਸੇ ਇੱਕ ਵਿਅਕਤੀ ਲਈ ਨਹੀਂ, ਗੋਬਿੰਦ ਉਹਨੂੰ ਕਿਹਾ ਜਿਹੜਾ ਧਰਤੀ ਦਾ ਸਹਾਰਾ ਸੀ। ਜੇ ਉਹ ਗੋਪਾਲ ਕਹਿ ਕੇ ਤੁਰੇ, ਤੇ ਗੋਪਾਲ ਕਿਸੇ ਇਨਸਾਨ ਨੂੰ ਨਹੀਂ, ਗੋਪਾਲ ਉਹਨੂੰ ਕਿਹਾ ਜਿਹੜਾ ਧਰਤੀ ਦੀ ਪਾਲਣਾ ਪਿਆ ਕਰਦਾ। ਬਾਬੇ ਰਵਿਦਾਸ ਜੀ ਨੇ ਗੁਜਰੀ ਰਾਗ ਵਿੱਚ ਇੱਕ ਬਚਨ ਕੀਤਾ, ਤੇ ਇਸ ਕਰਕੇ ਜਦੋਂ ਸ਼ਬਦ ਆਰੰਭ ਹੋਇਆ ਰਾਗ ਗੁਜਰੀ, ਤੇ ਬਾਬਾ ਜੀ ਨੇ ਪਹਿਲਾਂ ਹੀ ਬਚਨ ਕਿਹਾ ਤੇਰਾ ਨਾਮ ਕਰੀ ਚਣਨਾਥੀਆ, ਪੂਜਾ ਦੀ ਗੱਲ ਕੀਤੀ, ਤੇ ਭਗਤ ਰਵਿਦਾਸ ਨੂੰ ਪੁੱਛੋ, ਕਹਿੰਦੇ ਨੇ ਦੁਨੀਆਂ ਦੇ ਲੋਕੋ ਆਓ ਜੇ ਪੂਜਾ ਕਰਨੀ ਦੇ ਪੂਜਾ ਕਰਨ ਦਾ ਵਲ ਕੀ? ਸ਼ਬਦ ਵਰਤੇ ਉਹਨਾਂ, ਕਹਿਣ ਲੱਗੇ ਲੋਕੀ ਪੂਜਾ ਕਰਨ ਜਾਂਦੇ ਨੇ। ਕਹਿੰਦੇ ਨੇ ਕੋਈ ਤਾਂ ਦੁੱਧ ਦੇ ਡੋਲੂ ਭਰ ਕੇ ਤੁਰਿਆ ਜਾ ਰਿਹਾ। ਹਾਂ ਉਹ ਕਿਸੇ ਲੋੜਵੰਦ ਲਈ ਲੰਗਰ ਦਾ ਪ੍ਰਬੰਧ ਤਾਂ ਹੋ ਸਕਦਾ, ਜੇ ਕਹੀਏ ਵੀ ਦੁੱਧ ਨਾਲ ਸਾਈ ਰੀਝ ਜਾਏਗਾ। ਸਮਝੀਏ ਇਸ ਗੱਲ ਨੂੰ, ਪੂਜਾ ਕਿਵੇਂ ਕਰਨੀ? ਕਹਿਣ ਲੱਗੇ ਸੁੱਚਾ ਦੁੱਧ ਲੱਭਣ ਗਿਆ, ਪਰ ਅੱਗੋਂ ਖਬਰ ਮਿਲੀ ਦੁੱਧ ਸੁੱਚਾ ਨਹੀਂ, ਇਹਨੂੰ ਤਾਂ ਪਹਿਲਾਂ ਵੱਛੇ ਨੇ ਜੂਠਾ ਕਰ ਦਿੱਤਾ ਚੋਣ ਤੋਂ ਪਹਿਲਾਂ। ਉਸ ਵੇਲੇ ਦੀ ਉਦਾਹਰਨ ਉਹਨਾਂ ਲਈ, ਸੁਣਿਆ ਵੀ ਫੁੱਲ ਸੁੱਚਾ ਲੈ ਲਵਾਂ, ਕਹਿਣ ਲੱਗੇ ਫੁੱਲ ਨੂੰ ਤਾਂ ਭਵਰੇ ਨੇ ਜੂਠਾ ਕਰ ਦਿੱਤਾ ਤੋੜਨ ਤੋਂ ਪਹਿਲਾਂ ਹੀ। ਪਾਣੀ ਸੁੱਚਾ ਲੈਣ ਤੁਰਿਆ ਦਰਿਆ ਦਾ, ਤੇ ਪਾਣੀ ਵਿੱਚ ਵੀ ਮੱਛੀਆਂ ਸਨ, ਪਾਣੀ ਮੱਛੀਆਂ ਨੇ ਜੂਠਾ ਕੀਤਾ। ਕਹਿਣ ਲੱਗੇ ਮੈਂ ਜੇ ਕਿਤੇ ਚੰਦਨ ਦੀ ਲੱਕੜ ਸੁੱਚੀ ਲੈਣ ਗਿਆ ਤੇ ਉਹਨੂੰ ਸੱਪਾਂ ਨੇ ਜੂਠਿਆਂ ਕਰ ਦਿੱਤਾ। ਹੇ ਪ੍ਰਭੂ ਜੇ ਸੁੱਚੀਆਂ ਚੂਜਾਂ ਚੀਜ਼ਾਂ ਨਾਲ ਤੇਰੀ ਪੂਜਾ, ਮੈਨੂੰ ਸੁੱਚਾ ਕੁਝ ਲੱਭਦੇ ਨਹੀਂ, ਤੇਰੀ ਪੂਜਾ ਮੈਂ ਕਦੀ ਕਰ ਹੀ ਨਹੀਂ ਸਕਦੀ। ਉਸ ਸ਼ਬਦ ਦੇ ਰਹਾਓ ਦੇ ਬਚਨ ਨੇ ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵਾਂ, ਹੇ ਮਾਂ ਮੈਂ ਗੋਬਿੰਦ ਦੀ ਪੂਜਾ ਸਾਈਂ ਦੀ ਪੂਜਾ ਕਿਵੇਂ ਕਰਾਂਗਾ, ਅਵਰ ਨਾ ਫੁੱਲ ਅਨੂਪ ਨਾ ਪਾਵੋ, ਕੋਈ ਮੈਨੂੰ ਇਹੋ ਜਿਹਾ ਫੁੱਲ ਨਹੀਂ ਲੱਭਦਾ ਜਿਹੜਾ ਉਪਮਾ ਤੋਂ ਰਹਿਤ ਸੁੱਚਾ ਹੋਵੇ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵਾਂ, ਅਵਰ ਨਾ ਫੁੱਲ ਅਨੂਪ ਨਾ ਪਾਵੋ। ਫਿਰ ਉਹਨਾਂ ਆਰੰਭ ਵਿੱਚ ਕਿਆ ਕਹਿਣ ਲੱਗੇ, ਦੂਧ ਤਾਂ ਬਚਰਾ ਥਨੋ ਬਿਟਾਰਿਓ, ਫੁੱਲ ਭਵਰ ਜਲ ਮੀਨ ਵਿਗਾਰਿਓ। ਫਿਰ ਅੱਗੇ ਕਹਿਣ ਲੱਗੇ, ਮੈਲਾ ਕਰ ਬੇਰੇ ਖੈ ਪੁਯੰਗਾ, ਵਿਖ ਅੰਮ੍ਰਿਤ ਬਸੈ ਇੱਕ ਸੰਗਾ, ਧੂਪ ਦੀਪ ਨਹੀਂ ਬੇਦੈ ਬਾਸਾਂ, ਕੈਸੇ ਪੂਜ ਕਰੈ ਤੇਰੀ ਦਾਸਾਂ, ਅਸਲੀ ਪੂਜਾ ਆਰਤੀ ਕੀ। ਸਾਹਿਬ ਕਹਿਣ ਲੱਗੇ, ਤਨ ਮਨ ਅਰਪੋ ਪੂਜ ਚੜਾਵਾਂ, ਜਿਹੜੀ ਚੀਜ਼ ਪੂਜਾ ਵਿੱਚ ਭੇਟ ਕਰਨ ਵਾਲੀ ਏ ਉਸ ਚੀਜ਼ ਨੂੰ ਤਾਂ ਬੰਦਾ ਭੇਟ ਨਹੀਂ ਕਰਦਾ। ਤੇ ਫੁੱਲ ਲਿਆ ਕੇ ਭੇਟਾ ਕੀਤੇ, ਪਾਣੀ ਭੇਟਾ ਕੀਤਾ, ਅਸਲੀ ਜਿਹਦੇ ਵਿੱਚ ਸਾਰੇ ਪਵਾੜੇ ਦੀ ਜੜ ਮਾਣੇ ਤੇ ਮਨ ਨੂੰ ਕੋਈ ਭੇਟਾ ਕਰਨ ਨੂੰ ਤਿਆਰ ਹੀ। ਸਾਹਿਬ ਨੇ ਤਾਂ ਹੀ ਕਿਹਾ, ਜੇ ਪੂਜਾ ਵਿੱਚ ਕੁਝ ਭੇਟ ਕਰਨਾ ਹੀ ਤੇ ਆਪਣੇ ਮਨ ਨੂੰ ਭੇਟਾ ਕਰਦੇ, ਜਿਹੜਾ ਇੱਕ ਖਿੰਡ ਵੀ ਕਦੀ ਟਿਕਦਾ ਹੀ ਤੜਫਦਾ ਪਿਆ। ਕਹਿਣ ਲੱਗੇ, ਤਨ ਮਨ ਅਰਪੂ ਪੂਜ ਚੜਾਵਾਂ, ਤੇ ਅਗਲਾ ਬਚਨ ਸੀ, ਗੁਰ ਪ੍ਰਸਾਦ ਨਿਰੰਜਨ ਪਾਵਾਂ, ਪੂਜਾ ਅਰਚਾ ਆਏ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਗੁਰਮੁਖ ਦੂਸਰਾ ਪ੍ਰਮਾਣ ਬਾਬੇ ਕਬੀਰ ਜੀ ਦਾ, ਇਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰਾਗ ਆਸਾਖ ਹੈ। ਇਹ ਸ਼ਬਦ ਨੂੰ ਬੜੀ ਵਾਰੀ ਆਪ ਨੇ ਸਰਵਣ ਕੀਤਾ, ਭਾਵੇਂ ਸ਼ਬਦ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਮਾਲਨ ਨੂੰ ਮੁਖਾਤਬ ਕਰਕੇ ਵਿਚਾਰੇ ਹੈ, ਤੇ ਇਹਦਾ ਮਤਲਬ ਇਹ ਨਹੀਂ ਸ਼ਬਦ ਕੇਵਲ ਵਕਤੀ, ਵਕਤੀ ਤੋਂ ਮੁਰਾਦ ਕੇ ਉਸੇ ਵੇਲੇ ਤੱਕ ਨਹੀਂ, ਇਹ ਸ਼ਬਦ ਅੱਜ ਵੀ ਸਰਬਕਾਲਿਕ ਹੈ। ਖਜ਼ੂਰ ਦੇਸੀ ਬਚਨ ਪੜ੍ਹਨੇ ਆ ਤੇ ਭਾਈ ਸਾਹਿਬ ਹੋਰਾਂ ਸ਼ਬਦ ਬੜਾ ਸੋਹਣਾ ਪੜਿਆ, ਤੇ ਉਹਨਾਂ ਨੇ ਅਕਸਰ ਭਾਈ ਬਖਸ਼ੀਸ਼ ਸਿੰਘ ਹੋਰਾਂ ਦਾ ਸ਼ਬਦ ਰਾਜੀ ਸਿੰਘ ਉਸ ਤਰਜ ਤੇ ਪੜ੍ਹਦੇ ਵੀ ਆਪਾਂ ਪੜ੍ਹਨੇ ਆ। ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਕਿਵੇਂ ਪੂਜਾ ਕਰਨੀ। ਕਹਿਣ ਲੱਗੇ, ਖੇ ਮਾਲਨ ਤੂੰ ਰੁੱਖਾਂ ਦੇ ਪੱਤੇ ਤੇ ਫੁੱਲ ਤੋੜਨ ਤੁਰੀ, ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ ਜਾਣਾ। ਇਹ ਗੱਲ ਵੱਖਰੀ, ਜੇ ਕਿਸੇ ਨੂੰ ਸਮਝਣਾ ਪਏ ਉਹਦੇ ਵਿੱਚ ਮੇਰਾ ਦੋਸ਼ ਨਹੀਂ। ਸਾਹਿਬ ਨੇ ਸ਼ਬਦ ਵਰਤੇ, ਪਾਤੀ ਤੋੜੈ ਮਾਲਨੀ ਪਾਤੀ ਪਾਤੀ ਜੀਓ, ਕਿ ਖੇ ਮਾਲਨ ਤੂੰ ਪੱਤੇ ਤੋੜਨ ਚਲੀ ਏ, ਪਰ ਤੈਨੂੰ ਪਤਾ ਹੈ ਹਰ ਪੱਤੇ ਦੇ ਵਿੱਚ ਜਿੰਦੇ ਜਿਸ ਪਾਨ ਕੋ ਕੋ ਦਰਥ, ਜਿਸ ਲਈ ਜਿਸ ਪੱਥਰ ਲਈ ਤੂੰ ਜਿਸ ਮੂਰਤੀ ਲਈ ਪੱਤੇ ਪੀ ਤੋੜਦੀ ਏ, ਸੋ ਪਾਹਨ ਨਰਜੀਓ, ਉਹ ਤਾਂ ਨਰਜਿੰਦੇ। ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਰਜੀਓ। ਕਹਿਣ ਲੱਗੇ, ਸਤਿਗੁਰ ਜਾਗਤਾ ਹੈ ਦਿਓ, ਭੂਲੀ ਮਾਲਨੀ ਹੈ ਇਹੋ। ਫਿਰ ਕਹਿਣ ਲੱਗੇ, ਬ੍ਰਹਮ ਪਾਤੀ ਬਿਸ਼ੰਡਾਰੀ, ਫੂਲ ਸ਼ੰਕਰ ਦਿਓ, ਤੀਨ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸਿਓ, ਤੇ ਜਿਹਨੂੰ ਤੂੰ ਪੂਜਣ ਤੁਰੀਏ ਚਲੀਏ, ਪਾਖਾਨ ਗੱਡ ਕੈ ਮੂਰਤ ਕੀ ਨਹੀਂ, ਦੇ ਕੈ ਛਾਤੀ ਪਾਉ, ਜਿੱਦਣ ਮੂਰਤ ਘੜੀ ਇਹਦੀ ਛਾਤੀ ਤੇ ਪੈਰ ਮੂਰਤੀ ਕਾਰ ਨੇ ਰੱਖੇ, ਜੇ ਇਹ ਮੂਰਤ ਸਾਚੀ ਹੈ ਤੋ ਗਰਨ ਹਾਰੇ, ਖਾਓ ਜੇ ਸੱਚੀ ਸੀ ਤੇ ਉਹਨੂੰ ਕਿਉਂ ਨਾ ਖਾ ਗਈ ਜਿਹਨੂੰ ਪੈਰ ਰੱਖ ਕੇ ਜਿਹਨੇ ਘੜਿਆ, ਜੇ ਉਹ ਮੂਰਤ ਸਾਚੀ ਹੈ ਤੋ ਗਰਨ ਹਾਰੇ ਖਾਓ, ਭਾਤ ਪੈਤ ਅਰ ਲਾਪਸੀ ਕਰ ਕਰਾਂ ਕਾ ਸਾਰ, ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾਹ। ਕਹਿਣ ਲੱਗੇ, ਮਾਲਣ ਭੁੱਲੀ ਜਗ ਭੁਲਾਨਾ, ਹਮ ਭੁਲਾਨੇ ਨਾਹੇ, ਕਿਉਂਕਿ ਸ਼ਬਦ ਨਾਲ ਜੁੜਿਆ ਹੋਇਆ ਕਦੀ ਭੁੱਲਦਾ ਨਹੀਂ। ਰਵਿਦਾਸ ਜੀ ਕਹਿ ਰਹੇ ਨੇ, ਤਨ ਮਨ ਭੇਟ ਕਰੀਏ ਤੇ ਪੂਜੈ। ਕਬੀਰ ਜੀ ਕਹਿ ਰਹੇ ਨੇ, ਦੁਨੀਆਂ ਭੁੱਲ ਸਕਦੀ ਏ ਪਰ ਮੈਨੂੰ ਭੁਲੇਖਾ ਨਹੀਂ, ਤੇ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੂੰ ਬਾਹਰ ਦੀ ਭਟਕਣਾ, ਬਾਹਰ ਦੀ ਪੂਜਾ ਨਹੀਂ, ਉਹਨਾਂ ਨੇ ਆਪਣੇ ਅੰਦਰ ਹੀ ਬੈਠੇ ਖਰੀ ਨੂੰ ਪੂਜਣਾ ਸ਼ੁਰੂ ਕੀਤਾ। ਭਗਤ ਰਾਮਾਨੰਦ ਉਹਨਾਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕੋ ਸ਼ਬਦ ਹੈ, ਤੇ ਉਹ ਵੀ ਰਾਗ ਬਸੰਤ ਵਿੱਚ, ਤੇ ਅਕਸਰ ਕੀਰਤਨੀਏ ਜਦੋਂ ਕਿਤੇ ਦਰਬਾਰ ਸਾਹਿਬ ਮਾਘੀ ਤੋਂ ਲੈ ਕੇ ਹੋਲੇ ਮਹੱਲੇ ਤੱਕ ਕੀਰਤਨ ਹੁੰਦਾ, ਬਸੰਤ ਗਾਇਆ ਜਾਂਦਾ, ਤੇ ਉਦੋਂ ਇਸ ਸ਼ਬਦ ਨੂੰ ਗਾਇਨ ਕਰਦੇ। ਦੇਖੋ ਉਹ ਰਾਮਾਨੰਦ ਜੀ ਬਨਾਰਸ ਦੀ ਧਰਤੀ ਤੇ ਰਹਿਣ ਵਾਲੇ, ਆਪਣੇ ਅੰਦਰੋਂ ਪੂਜਣ ਦੀ ਗੱਲ ਕਰਦਿਆਂ ਉਹਨਾਂ ਇੱਕ ਬਚਨ ਕਿਹਾ, ਕਹਿੰਦੇ ਨੇ, ਅੱਗੇ ਮਨ ਬਾਹਰ ਨੂੰ ਭਟਕਦਾ ਸੀ, ਬਾਹਰ ਨੂੰ ਤੜਫਦਾ ਸੀ, ਹੁਣ ਮਾਈ ਸਾਈ ਨੇ ਇੰਨੀ ਕੁ ਮਿਹਰ ਕਰ ਦਿੱਤੀ, ਬਾਹਰ ਦੀ ਭਟਕਣਾ ਹੀ ਮੋਗੀ, ਅੰਦਰ ਹੀ ਨਾਮ ਦੇ ਰੰਗ ਲੱਗ ਗਏ। ਉਹਨਾਂ ਨੇ ਫਿਰ ਬਚਨ ਕੀਤਾ, ਕਹਿੰਦੇ ਨੇ, ਜਿਹੜਾ ਮਨ ਅੱਗੇ ਦਸੀ ਪਾਸੀ ਦੌੜਦਾ ਸੀ, ਸਾਈ ਨੇ ਸ਼ਬਦ ਦਾ ਇਹੋ ਜਿਹਾ ਬਾਣ ਮਾਰਿਆ ਮਾਣੀ ਪਿੰਗਲਾ ਕਰ ਦਿੱਤਾ ਤੇ ਜਿਹੜਾ ਪਿੰਗਲਾ ਹੋ ਜਾਏ ਉਹਦੇ ਵਿੱਚ ਦੌੜਨ ਦੀ ਤਾਕਤ ਹੀ ਨਹੀਂ ਰਹੀ। ਪਿੰਗਲੇ ਦਰ ਤੇ ਜਿਹਦੇ ਪੈਰ ਨਹੀਂ ਕੰਮ ਕਰਦੇ, ਪਿੰਗਲ ਦਰ ਸ਼ਬਦ ਹੀ ਅਸੀਂ ਵਰਤਨੇ ਆ ਤੇ ਉੱਥੇ ਉਹਨਾਂ ਸ਼ਬਦ ਵਰਤੇ, ਕੱਤ ਜਾਈਏ ਰੇ ਘਰ ਲਾਗੋ ਰੰਗ। ਕਿਹੜੀ ਥਾਂ ਤੇ ਆਰਤੀ ਕੀਤੀ ਜਾਣੀ, ਕਿਹੜੇ ਦੇਵਤੇ ਦੀ ਪੂਜਾ ਕਰਨੀ, ਕੱਤ ਜਾਈਏ ਰੇ ਘਰ ਲਾਗੋ ਰੰਗ। ਕਹਿੰਦੇ ਨੇ ਮੇਰਾ ਚਿੱਤ ਨਾ ਚੱਲੇ, ਮੇਰਾ ਮਨ ਹੁਣ ਭਟਕਦਾ ਨਹੀਂ, ਚਿੱਤ ਭਜਦਾ ਨਹੀਂ, ਮਨ ਪਇਓ ਪੰਗ। ਮੇਰਾ ਮਨ ਉਹ ਕਈ ਦਿਨਾਂ ਦਾ ਪਿੰਗਲਾ ਹੋ ਗਿਆ, ਪੰਗ ਦਰ ਤੇ ਪਿੰਗਲਾ ਹੋਣਾ। ਸਾਹਿਬ ਨੇ ਸ਼ਬਦ ਵਰਤੇ, ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ, ਮਨ ਪਇਓ ਪੰਗ। ਏਕ ਦਿਵਸ ਮਨ ਭਾਈ ਉਮੰਗ, ਕਾ ਚੰਦਨ ਚੋਵਾ ਬਹੁ ਸੁਗੰਧ। ਮਨ ਵਿੱਚ ਆਇਆ ਵੀ ਮੈਂ ਵੀ ਪੂਜਾ ਕਰਾਂ। ਕਹਿਣ ਲੱਗੇ ਪੂਜਨ ਚਾਲੀ ਬ੍ਰਹਮ ਠਾਏ, ਜਦੋਂ ਬ੍ਰਹਮ ਪ੍ਰਭੂ ਦੇ ਥਾਂ ਨੂੰ ਪੂਜਣ ਚੱਲੀ ਤੇ ਗੁਰੂ ਨੇ ਆਵਾਜ਼ ਮਾਰ ਕੇ ਕਿਹਾ ਬਾਹਰ ਨੂੰ ਛੱਡ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਉਹਨਾਂ ਕਿਹਾ ਆਪਣੇ ਖਿਰਦੇ ਵਿੱਚ ਗਿਰਵਾਨ ਵੀ ਝਾਤੀ ਮਾਰ ਕੇ ਦੇਖ, ਉਹ ਤਾਂ ਤੇਰੇ ਅੰਦਰ ਹੀ ਬੈਠਾ ਹੋਏ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ, ਜੈ ਜਾਈਏ ਤੈ ਜਲ ਪਖਾਨ, ਤੂੰ ਪੂਰ ਰਹੋ ਹੈ ਸਭ ਸਮਾਨ, ਦੇਹ ਪ੍ਰਾਣ ਸਭ ਦੇਖੈ ਜੋਏ। ਕਹਿੰਦੇ ਨੇ ਊਆ ਤੋ ਜਾਈਏ ਜੋ ਇਆਂ ਨਾ ਹੋਏ, ਉਧਰ ਤਾਂ ਭਟਕਾਂ ਜੇ ਖਿਰਦੇ ਵਿੱਚ ਨਾ ਹੋਵੇ, ਊਆਂ ਤੋ ਜਾਈਏ ਜੋ ਇਆਂ ਨਾ ਹੋਏ। ਤੇ ਉਹਨਾਂ ਸ਼ਬਦ ਵਰਤਿਆ ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਦੇ ਸ਼ਬਦ ਨੇ ਕਰੋੜਾਂ ਕਰਮ ਕਾਂਡਾਂ ਤੋਂ ਮੁਕਤ ਕਰਕੇ ਮੈਨੂੰ ਕੇਵਲ ਇੱਕ ਸਾਈਂ ਦੀ ਪੂਜਾ ਦਿੱਤੀ। ਧਿਆਨ ਦਿਆ ਜੇ ਸ਼ਬਦ ਦੇ ਅਰਥਾਂ ਵੱਲ ਆਉਣਾ ਚਾਹੁੰਦਾ, ਸਿਰਫ ਸੰਖੇਪ ਵਿੱਚ ਆਰੰਭ ਕੀਤੀ ਸੀ ਕਿ ਵਿਚਾਰਧਾਰਾ ਇੱਕੋ ਹੀ ਹੈ, ਸ਼ਬਦ ਕਿਸੇ ਨੇ ਕੋਈ ਵਰਤੇ। ਹਜ਼ੂਰ ਨੇ ਮੇਰ ਕੀਤੀ ਜਦੋਂ ਕਿਹਾ ਵੀ ਤੁਸੀਂ ਆਰਤੀ ਵੀ ਸ਼ਾਮਿਲ ਨਹੀਂ ਹੋਏ। ਮਹਾਰਾਜ ਕਹਿੰਦੇ ਨੇ ਕਿਹਦੀ ਆਰਤੀ ਉਤਾਰਨੀ, ਜੇ ਉਹਦੀ ਆਰਤੀ ਤਾਂ ਆਪਣੇ ਆਪ ਉਤਰਦੀ ਪਈ। ਉਹਨਾਂ ਕਿਹਾ ਵੀ ਦੱਸੋ ਤੁਹਾਡੇ ਕੋਲ ਥਾਲ ਕਿਹੜਾ, ਤੁਹਾਡੇ ਕੋਲ ਦੀਵੇ ਕਿਹੜੇ ਨੇ, ਤੁਹਾਡੇ ਕੋਲ ਸੁਗੰਧੀ ਕਿਹੜੀ ਏ, ਤੁਹਾਡੇ ਕੋਲ ਚੋਰ ਕਰਨ ਵਾਲਾ ਨਹੀਂ ਕੋਈ ਦਿਸਦਾ। ਤੇ ਸਤਿਗੁਰੂ ਨੇ ਉਸ ਕਰਤੇ ਦੀ ਜਿਹੜੀ ਆਰਤੀ ਉਹਦੀ ਬਣਾਈ ਹੋਈ ਆਪਣੀ ਰਚਨਾ ਪਈ ਉਤਾਰ ਦੀਏ, ਉਹਦੇ ਸੰਬੰਧੀ ਇਸ਼ਾਰਾ ਕਰਕੇ ਕਹਿਣ ਲੱਗੇ ਗਗਨ ਮੈਂ ਥਾਲ, ਇਹਦਾ ਪਾਠ ਮੈਂ ਨਹੀਂ ਕਰਨਾ। ਧਿਆਨ ਦਿਆ ਜੇ ਪਾਠ ਕਰਾਂਗੇ ਮੈਂ ਤੇ ਅਰਧ ਅਰਥ ਬਣ ਜਾਣਗੇ ਮੈਂ ਆਪ। ਪਾਠ ਏ ਗਗਨ ਮੈਂ ਰੂਪੀ, ਗਗਨ ਮੈਂ ਥਾਲ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਆ ਛੋਟਾ ਜਿਹਾ ਥਾਲ ਨਹੀਂ, ਅਸਮਾਨ ਵੱਲ ਝਾਤੀ ਮਾਰ ਕੇ ਦੇਖੋ, ਜਿਹੜੇ ਅਸਮਾਨ ਨੂੰ ਆਕਾਸ਼ ਨੂੰ ਗਗਨ ਨੂੰ ਤੁਸੀਂ ਦੇਖਦੇ ਹੋ, ਇਹ ਰੱਬ ਦੀ ਆਰਤੀ ਦਾ ਥਾਲ ਬਣਿਆ ਹੋਇਆ। ਇੱਕ ਨਿੱਕੇ ਜਿਹਾ ਥਾਲ ਨੂੰ ਚੁੱਕ ਕੇ ਤੁਰੇ ਹੋ, ਗਗਨ ਮੈਂ ਥਾਲ, ਗਗਨ ਜਿਹੜਾ ਗਗਨ ਰੂਪੀ ਥਾਲ ਹੈ ਤੇ ਤੁਸੀਂ ਥਾਲ ਹੁਣ ਚੁੱਕੇ ਆ, ਪਰਤ ਕੇ ਰੱਖ ਦੇਣਾ। ਜਿੱਦਣ ਦਾ ਰੱਬ ਨੇ ਸਭ ਕੁਝ ਰਚਿਆ ਉਦਣ ਦੇ ਥਾਲ ਉਹਦਾ ਆਰਤੀ ਉਤਾਰੀ ਜਾਵੇ। ਸਾਹਿਬ ਨੇ ਅਗਲਾ ਬਚਨ ਕਿਹਾ ਤੂੰ ਬਾਲ ਲੈ ਦੀਵੇ, ਹੁਣ ਤੂੰ ਦੀਵੇ ਬਾਲ ਲੈ ਸੌ, ਤੂੰ ਬਾਲ ਲੈ ਪੰਜਾਹ, ਤੂੰ ਬਾਲ ਲੈ ਸੌ ਤੋਂ ਵੱਧ। ਆਰਤੀ ਤੋਂ ਬਾਅਦ ਦੀਵਾ ਬੁੱਝਣੇ। ਪਰ ਕਹਿੰਦੇ ਨੇ ਜਿਸ ਦਿਨ ਦਾ ਮੇਰੇ ਸਾਈ ਨੇ ਇਹ ਥਾਲ ਸਿਰਜਿਆ, ਉਹਨੇ ਦੋ ਦੀਵੇ ਟਿਕਾ ਦਿੱਤੇ ਨੇ, ਇੱਕ ਚੰਦਰਮਾ ਤੇ ਦੂਜਾ ਸੂਰਜ, ਰਹਿੰਦੀ ਦੁਨੀਆ ਤੱਕ ਜਿੰਨੀ ਦੇਰ ਤੱਕ ਇਹ ਰਚਨਾ ਹੈ। ਸਜਣਾ ਚੇਤੇ ਰੱਖੀ, ਰੱਬ ਦੇ ਬਾਲੇ ਹੋਏ ਦੀਵਿਆਂ ਨੇ ਵੀ ਕਦੀ ਨਹੀਂ ਬੁੱਝਣਾ। ਉਹਦੀ ਆਰਤੀ ਨੂੰ ਦੇਖ, ਉਹ ਖੁਦ ਉਤਾਰੀ ਜਾ ਰਹੀ ਹੈ। ਗਗਨ ਮੈਂ ਥਾਲ, ਰੱਬ ਚੰਦ ਦੀਪਕ ਬਣੇ, ਰੱਬ ਦਾ ਅਰਥ ਹੈ ਸੂਰਜ ਤੇ ਚੰਦ ਦਾ ਅਰਥ ਹੈ ਚੰਦਰਮਾ, ਦੀਪਕ ਦਾ ਅਰਥ ਆਖਰੀ ਅਰਥ ਆਪਾਂ ਕਰਾਂਗੇ ਦੀਵਾ। ਗਗਨ ਮੈਂ ਥਾਲ, ਰੱਬ ਚੰਦ ਦੀਪਕ ਬਣੇ, ਤਾਰਿਕਾ ਜਿੰਨੇ ਵੀ ਤਾਰੇ ਦਿਸਦੇ ਪਏ ਨੇ, ਤਾਰਿਕਾ ਮੰਡਲ ਜਨਕ ਮੋਤੀ, ਜਨਕ ਦਾ ਅਖਰੀ ਅਰਥ ਇੱਥੇ ਵੇ ਜਾਣੋ। ਸਾਹਿਬ ਕਹਿੰਦੇ ਨੇ ਜਿਤਨੇ ਵੀ ਆਕਾਸ਼ ਵਿੱਚ ਤਾਰੇ ਕਿਮ ਟਮਾਉਂਦੇ ਪਏ ਨੇ, ਛੋਟੇ ਵੱਡੇ ਤਾਰੇ, ਤੂੰ ਥਾਲ ਵਿੱਚ ਕੁਝ ਮੋਤੀ ਰੱਖ ਕੇ ਤੁਰਿਆ, ਰੱਬ ਨੇ ਆਪਣੇ ਥਾਲ ਵਿੱਚ ਤਾਰਿਆਂ ਦੇ ਮੋਤੀ ਰੱਖੇ ਨੇ, ਜਿਨ੍ਹਾਂ ਦੀ ਚਮਕ ਨੂੰ ਲੋਕ ਦੇਖ ਕੇ ਦੰਗ ਪਏ ਹੁੰਦੇ। ਇਹ ਪਰਮੇਸ਼ਵਰ ਦੀ ਆਰਤੀ ਪਈ ਉਤਰਦੀ। ਗਗਨ ਮੈਂ ਥਾਲ, ਰੱਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਦੇਖ ਬਾਹਰ ਦੇ ਦੀਵੇ ਨਹੀਂ, ਰੱਬ ਮੇਰ ਕਰੇ ਕਿਤੇ ਸਾਨੂੰ ਅੰਦਰ ਦਾ ਦੀਵਾ ਬਾਲਣ ਦੀ ਜਾਚ ਆਵੇ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਜੇ ਅੰਦਰ ਦਾ ਦੀਵਾ ਬਾਲਣੀ ਨਾ, ਪਹਿਲੀ ਗੱਲ ਕਿ ਤੇਰੇ ਕੋਲ ਉਸ ਦੀਵੇ ਦੀ ਸਮੱਗਰੀ ਵੀ ਹੋਵੇ, ਕਿ ਦੀਵਾ ਕਹਿਣ ਨਾਲ ਦੀਵਾ ਬਲ ਜਾਏ ਨਾ। ਹੁਣ ਜੇ ਕੋਈ ਪੋਸਟਰ ਲੈ ਕੇ ਦੀਵੇ ਦੀ ਮੂਰਤ ਬਣਾ ਕੇ ਤੇ ਉਹਦੇ ਵਿੱਚੋਂ ਲਾਲ ਰੰਗ ਦੀ ਲਾਈਟ ਵੀ ਬਾਹਰ ਕੱਢੇ, ਕੀ ਕਾਗਜ਼ ਤੇ ਛਪੇ ਹੋਏ ਦੀਵਿਆਂ ਦੀ ਕਦੀ ਰੋਸ਼ਨੀ ਆਈ ਹੈ? ਕਿ ਦੀਵੇ ਕਹਿਣ ਦੇ ਨਾਲ ਕਦੀ ਦੀਵੇ ਦੀ ਰੋਸ਼ਨੀ ਆਈ ਹੈ? ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੇ। ਜੇ ਦੀਵਾ ਤੂੰ ਬਾਲਣੀ ਤੁਰਿਆ, ਮੈਂ ਖਿਨ ਵੇਸੇ ਵਿੱਚੋਂ ਨਿਕਲਿਆ, ਜੇ ਦੀਵਾ ਬਾਲਣੀ ਤੁਰਿਆ, ਤੇਲ ਤੋਂ ਬਿਨਾਂ ਕਦੀ ਦੀਵੇ ਬਲ ਸਕਦੇ ਨੇ? ਬਿਨ ਤੇਲ ਦੀਵਾ ਕਿਉਂ ਜਲੇ? ਤੇ ਬਾਬਾ ਜੀ ਕਿਵੇਂ ਬਾਲੀਏ? ਸ਼ਬਦ ਵਰਤਿਆ ਪੋਥੀ ਪੁਰਾਣ ਕਮਾਈਏ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਇਹਦੇ ਅਰਥ ਕੀਤੇ ਨੇ ਕਿ ਜੇਕਰ ਤੂੰ ਅੰਦਰ ਦਾ ਦੀਵਾ ਬਾਲਣਾ ਚਾਹੁੰਦਾ ਤੇ ਪਹਿਲੀ ਗੱਲ ਸੱਜਣਾ, ਜਿਹੜੇ ਧਰਮ ਗ੍ਰੰਥ ਸੁਣਨਾ, ਇੱਥੇ ਅਰਥ ਕੇਵਲ ਪੜ੍ਹੀਏ ਨੀ, ਕਮਾਈਏ। ਜੋ ਤੈਨੂੰ ਕਹਿੰਦੇ ਨੇ ਜ਼ਿੰਦਗੀ ਵਿੱਚ ਉਹਨਾਂ ਨੂੰ ਕਮਾ ਵੀ ਲਏ। ਕਮਾਉਣ ਤੋਂ ਬਿਨਾਂ ਥੋੜਾ ਦੀਵੇ ਬਲਦੇ ਨੇ। ਪੋਥੀ ਪੁਰਾਣ ਕਮਾਈਏ, ਤੇ ਕਮਾਈ ਤੋਂ ਬਾਅਦ ਵਾਡਾ ਇਹ ਨਾ ਬਣ ਗਈ ਕਿ ਮੈਂ ਸਭ ਕੁਝ ਜਾਣਨਾ, ਮੇਰੇ ਤੋਂ ਅੱਗੇ ਦੁਨੀਆਂ ਖਤਮ ਹੋ ਜਾਂਦੀ ਹੈ। ਕਹਿਣ ਲੱਗੇ ਰੱਬ ਦੇ ਭੈ ਦੀ ਬੱਤੀ ਵਿੱਚ ਪਾਈ, ਡਰ ਨਾਲ ਦੁਨੀਆਂ ਵਿੱਚ ਰਹੀ, ਕਿਤੇ ਕਮਾਈ ਕਰਕੇ ਦਾਵਾ ਕਰੀ ਜਾ ਵੀ ਮੇਰੇ ਵਰਗਾ ਕਮਾਈ ਵਾਲਾ ਕੋਈ ਨਹੀਂ। ਪੋਥੀ ਪੁਰਾਣ ਕਮਾਈਏ, ਭਉ ਬੱਤੀ ਇੱਕ ਤਨ ਪਾਈਏ। ਅਦਬ ਦੀ ਭੈ ਦੀ ਬੱਤੀ ਪਾ, ਰੱਬ ਤੋਂ ਡਰ ਕੇ ਰਹਿ ਰੋਮਣਾ। ਤੇ ਵੈਸੇ ਬਹੁਤ ਘੱਟ ਨੇ ਜਿਹੜੇ ਸਾਈਂ ਤੋਂ ਡਰਨ। ਦੁਨੀਆਂ ਤੋਂ ਡਰਾਂਗੇ, ਪੁੱਤਰਾਂ ਧੀਆਂ ਤੋਂ ਡਰਦੇ ਫਿਰਾਂਗੇ, ਲੋਕਾਂ ਸ਼ਰੀਕਾਂ ਤੋਂ ਡਰਾਂਗੇ, ਦੁਨੀਆਂਦਾਰ ਕੂੜੇ ਬੰਦਿਆਂ ਤੋਂ ਥਰ ਥਰ ਕੰਬਾਂਗੇ, ਪਰ ਰੱਬ ਤੋਂ ਬੰਦਾ ਨਹੀਂ ਜੇ ਡਰਦਾ। ਇਹ ਪੈਸਾ ਹੀ ਨਹੀਂ, ਜੇ ਸਾਈਂ ਤੋਂ ਡਰੇ ਤੇ ਕਦਾ ਕਦੀ ਕੋਈ ਬੰਦਾ ਪਾਪ ਕਰਨ ਵਾਲੇ ਪਾਸੇ ਜਾਏ। ਭੈ ਦੀ ਬੱਤੀ ਪਾ, ਰੱਬ ਤੋਂ ਡਰ ਕੇ ਰਹੀ ਤੇ ਉਹਦੇ ਚੋਜ਼ਾਂ ਤੋਂ ਡਰ। ਜੇ ਤੂੰ ਵਿਦਵਾਨ ਖੈ ਤੇ ਉਹਦੇ ਤੋਂ ਡਰ ਕੇ ਰਹੀ, ਇੱਕ ਖਿੰਨ ਵਿੱਚ ਪੰਡਿਤ ਵੀ ਮੂਰਖ ਬਣ ਜਾਂਦੇ ਨੇ। ਜੇ ਤੂੰ ਧਨਵਾਨ ਖੈ ਤੇ ਡਰ ਕੇ ਰਹੀ, ਇੱਥੇ ਧਨਵਾਨ ਵੀ ਭਿਖਾਰੀ ਬਣ ਕੇ ਗਲੀਆਂ ਵਿੱਚ ਕੱਖ ਚੁਣਦੇ ਪਏ। ਜੇ ਰੱਬ ਨੇ ਤੈਨੂੰ ਸਰੀਰ ਦਿੱਤਾ, ਸੁੰਦਰਤਾ ਦਿੱਤੀ, ਹੁਸਨ ਦਿੱਤਾ ਤੇ ਡਰ ਕੇ ਰਹੀ, ਇੱਥੇ ਵੱਡੇ ਵੱਡੇ ਕੀਮਤੀ ਸਰੀਰਾਂ ਵਾਲੇ ਵੀ ਰੁਲਦੇ ਦੇਖੇ। ਕਦੀ ਬਾਬਾ ਜੀ ਦੀ ਬਾਣੀ ਦੇ ਪ੍ਰਮਾਣ ਪੜ੍ਹੀਏ। ਜੇ ਵਿਦਵਾਨ ਹੈ ਤੇ ਇੱਕ ਗੱਲ ਚੇਤੇ ਰੱਖੀ, ਰਾਜਾ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਕੱਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਧਾਰੀ। ਜੇ ਰੱਬ ਨੇ ਲਿਆਕਤ ਦਿੱਤੀ ਹੈ ਤੇ ਗੱਲ ਚੇਤੇ ਰੱਖੀ, ਕਬੀਰ ਗਰਦ ਨਾ ਕੀਜੀਏ, ਰੰਕ ਨਾ ਸੀਏ ਕੋਏ, ਅਜੇ ਸੁਣਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਕੋਏ। ਜੇ ਸਰੀਰ ਦੀ ਸੁੰਦਰਤਾ ਦਿੱਤੀ ਹੈ, ਕਬੀਰ ਗਰਦ ਨਾ ਕੀਜੀਏ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਭੁਯੰਗ। ਦੇਖੋ ਜਿਹੜੀ ਅਰਜ਼ ਕਰ ਰਹੇ ਹਾਂ, ਪੋਥੀ ਪੁਰਾਣ ਕਮਾਈਏ, ਉਹਨਾਂ ਦੀ ਕਮਾਈ ਕਰ। ਭਉ ਵੱਟੀ ਇੱਕ ਤਨ ਪਾਈਏ, ਇਸ ਸਰੀਰ ਵਿੱਚ ਅਦਬ ਦੀ ਵੱਟੀ, ਭੈ ਦੀ ਵੱਟੀ ਪਾ, ਤੇ ਮਹਾਰਾਜ ਫਿਰ ਚਾਨਣ ਕਿੱਥੋਂ ਲਾਈਏ, ਦੀਵਾ ਤਾਂ ਰੋਸ਼ਨੀ ਨਾਲ ਅੱਗ ਨਾਲ ਬਲਣਾ। ਕਹਿਣ ਲੱਗੇ ਸੱਚ ਬੂਝਣ, ਬੂਝਣ ਦਾ ਅਰਥ ਹੁੰਦਾ ਸਮਝਣਾ। ਜਿੱਦਣ ਤੈਨੂੰ ਨਾਮ ਨਾਲ ਡੂੰਘੀ ਸਾਂਝ ਪੈ ਜਾਏ, ਸੱਚ ਜਾਣੀ ਇਹ ਹੀ ਤੇਰੇ ਅੰਦਰ ਨਾਮ ਦੇ ਦੀਵਾ ਬਣ ਪੈਣ। ਸੱਚ ਬੂਝਣ ਆਣ ਜਲਾਈਏ, ਇਹ ਤੇਲ ਜੀਵਾ ਇਉਂ ਜਲੈ ਕਰ ਚਾਨਣ ਸਾਹਿਬ, ਤਾਂ ਮਿਲੇ ਚਾਨਣ ਵਿੱਚ ਤੁਰੀ ਸਾਈਂ ਦਾ ਮਿਲਾਪ ਹੋਵੇਗਾ। ਸਤਿਗੁਰੂ ਨੇ ਸ਼ਬਦ ਵਰਤੇ ਗਗਨ ਮੈਂ ਥਾਲ, ਅਸਮਾਨ ਇੱਕ ਥਾਲ, ਰੱਬ ਚੰਦ ਦੀਪਕ ਬਣੇ, ਚੰਦਰਮਾ ਤੇ ਸੂਰਜ ਜਿਹੜੇ ਨੇ ਉਹ ਦੋ ਦੀਵੇ ਨੇ, ਤਾਰਕਾ ਮੰਡਲ ਜਨਕ ਮੋਤੀ, ਤੇ ਚਮਕਦੇ ਹੋਏ ਜਿਹੜੇ ਤਾਰੇ ਨੇ ਇਹ ਰੱਬ ਦੇ ਥਾਲੇ ਵਿੱਚ ਮਾਨੋ ਮੋਤੀ ਪਏ ਨੇ। ਹੁਣ ਅਗਲੀ ਤੁਕ ਵੱਲ ਧਿਆਨ ਦਿਆ ਜੀ। ਧੂਪ ਮਲ ਆਣ ਲਓ, ਪਵਨ ਚਵਰੂ ਕਰੇ, ਜਿਤਨੀ ਕੁ ਸਾਹਿਬ ਨੇ ਕਿਰਪਾ ਕੀਤੀ ਉਸ ਢੰਗ ਨਾਲ ਵਿਸ਼ਰਾਮ ਰਾਹ ਕੇ ਅਰਜ਼ ਕਰ ਰਹੇ ਹਾਂ ਕਿ ਪਾਠ ਜਿਵੇਂ ਆਪਾਂ ਕਰਨਾ, ਗਗਨ ਮੈਂ ਥਾਲ, ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲਓ। ਮਲ ਆਣ ਲੋ ਦਾ ਅਰਥ ਕੀ? ਇਹਦਾ ਗੁਰਮੁਖਾਂ ਨੇ ਅਰਥ ਕੀਤਾ ਕਿ ਉੱਥੇ ਮਾਲਿਆ ਪਰਬਤ ਤੋਂ ਆਉਣ ਵਾਲੀ ਜਿਹੜੀ ਠੰਡੀ ਤੇ ਸੁਗੰਧੀ ਵਾਲੀ ਹਵਾ ਹੈ, ਉੱਥੇ ਮੰਨਿਆ ਜਾਂਦਾ ਸੀ ਕਿ ਮਾਲਿਆ ਪਰਬਤ ਦੇ ਉੱਤੇ ਚੰਦਨ ਦੇ ਰੁੱਖ ਨੇ, ਤੇ ਉਧਰੋਂ ਜਿਹੜੀ ਹਵਾ ਹੁੰਦੀ ਪਈ ਹੈ। ਸਤਿਗੁਰੂ ਕਹਿੰਦੇ ਨੇ ਤੂੰ ਧੂਪਾਂ ਬਾਲੀ ਬੈਠਾ ਹੈ, ਉਹ ਕਦੀ ਰੱਬ ਦੀ ਆਰਤੀ ਵਿੱਚ ਸ਼ਾਮਿਲ ਹੋ ਕੇ ਦੇਖੀ, ਜਿਹੜੇ ਚੰਦਨ ਵਾਲੇ ਪਹਾੜ ਨੇ ਉਹਨਾਂ ਤੋਂ ਜਿਹੜੀ ਹਵਾ ਚੰਦਨ ਨੂੰ ਕ੍ਰਾਸ ਕਰਕੇ ਸ਼ੋ ਕੇ ਆਉਂਦੀ ਪਈ ਏ, ਕਿਆ ਦੀਆਂ ਧੂਪਾਂ ਬਾਲੇਗਾ, ਜਦੋਂ ਹਵਾ ਚੱਲਦੀ ਏ ਰੱਬ ਦੀ ਧੂਪ ਉਦੋਂ ਹੀ ਬਲ ਪੈਂਦੀ। ਸਾਹਿਬ ਕਹਿਣ ਲੱਗੇ ਕਿ ਧੂਪ ਮਲ ਆਣ ਲਓ, ਤੂੰ ਚੌਰ ਪਿਆ ਕਰਨਾ, ਉਹ ਜਗਤ ਦੇ ਨਾਥ ਨੂੰ ਕਿੰਨੇ ਚੌਰ ਕਰ ਲੈਣੀ ਏ, ਪਵਨ ਚਵਰੋ ਕਰੇ, ਦੇਖ ਜਿਹੜੀ ਹਵਾ ਜਦੋਂ ਰੁਮਕਦੀ ਏ ਉਹਦੇ ਰੁਮਕਣ ਦੇ ਨਾਲ ਬਨਸਪਤੀ ਖਿਲਦੀ ਏ, ਕਦੀ ਦੇਖਿਓ ਪੱਤੇ ਖਿਲਦੇ ਨੇ। ਸਾਹਿਬ ਕਹਿੰਦੇ ਨੇ ਮੈਂ ਜਿਸ ਰੁੱਖ ਥੱਲੇ ਬਹਿਨਾ ਜਿੱਥੋਂ ਹਵਾ ਨਿਕਲਦੀ ਏ ਬਸ ਮੈਨੂੰ ਇੰਜ ਲੱਗਦਾ ਜਿਵੇਂ ਪਵਨ ਮੇਰੇ ਜਗਤ ਦੇ ਮਾਲਕ ਨੂੰ ਚੌਰ ਤੇ ਕਰਦੀ ਏ, ਉਹ ਕਦੀ ਉਹਦੀ ਚੌੜ ਵੀ ਸ਼ਾਮਿਲ ਹੋ ਕੇ ਦੇਖ ਹਵਾ ਤੁਹਾਨੂੰ ਹਰ ਵੇਲੇ ਚੌਰ ਤੇ ਚੁਲਾਉਂਦੀ। ਸਾਹਿਬ ਦੇ ਸ਼ਬਦ ਇੱਕ ਇੱਕ ਧਿਆਨ ਦੇ ਆ ਜੇ, ਇਹ ਨਹੀਂ ਕਿ ਐਵੇਂ ਜ਼ਬਾਨੀ ਕਲਾਮੀ ਖੰਡਨ ਕਰ ਦਿੱਤਾ, ਨਹੀਂ ਜੀ ਆਰਤੀ ਅਗਲੇ ਦਾ ਭਾਂਡਾ ਭਰਿਆ। ਅਸੀਂ ਜ਼ਰੂਰ ਕਹਿ ਦਿੰਦੇ ਹਾਂ ਬਾਬਾ ਨਾਨਕ ਜੀ ਨੇ ਇਹ ਬਚਨ ਕਹਿ, ਗੁਰਮੁਖੋ ਗੁਰੂ ਨਾਨਕ ਦੇ ਬਚਨ ਸੱਜਣ ਵਾਲੇ ਅਨੇਕਾਂ ਠੱਗਾਂ ਨੂੰ ਸੁਣਾ ਦਿਆਂਗੇ, ਪਰ ਕੋਈ ਇਹੋ ਜਿਹਾ ਕਿਰਦਾ ਹੋਵੇਗਾ ਜਿਹੜਾ ਠੱਗ ਦੇ ਅੰਦਰ ਨੂੰ ਖਾਲੀ ਕਰਕੇ ਸੰਤ ਵੀ ਬਣਾ ਸਕੇ। ਸੁਣਾਉਣਾ ਸੌਖਾ ਹੈ ਪਰ ਕਿਸੇ ਦੀ ਜ਼ਿੰਦਗੀ ਨੂੰ ਪਲਟਣਾ ਬਹੁਤ ਮੁਸ਼ਕਲ ਹੈ। ਅਸੀਂ ਇਸ ਗੱਲ ਨੂੰ ਸਮਝੀਏ ਕਿ ਹਜ਼ੂਰ ਨੇ ਕਿਰਪਾ ਕਰਕੇ ਕਿਹਾ, ਕਹਿਣ ਲੱਗੇ ਪੌਣ ਚੌਰ ਤੇ ਕਰ ਦਈਏ, ਤੇ ਹੁਣ ਦੋ ਗੱਲਾਂ ਹੋਰ ਨੇ। ਇੱਕ ਉਹ ਥਾਲੀ ਵਿੱਚ ਫੁੱਲ ਵੀ ਰੱਖਦੇ ਸਨ ਤੇ ਨਾਲ ਉਹਨਾਂ ਨੇ ਜੋਤ ਆ ਦੀਵੇ ਵੀ ਬਾਲਣੇ। ਇੱਥੇ ਅੱਗੇ ਸਾਹਿਬ ਨੇ ਸ਼ਬਦ ਵਰਤੇ ਨੇ ਸਗਲ ਬਨ ਰਾਏ, ਬਨ ਰਾਏ ਦਾ ਅਖਰੀ ਅਰਥ ਹੁੰਦਾ ਜੰਗਲ, ਬਨ ਰਾਏ, ਤੇ ਵੈਸੇ ਬਾਣੀ ਵਿੱਚ ਬਨ ਦਾ ਅਰਥ ਪਾਣੀ ਵੀ ਆਇਆ। ਆਪ ਗੁਰਮੁਖ ਪੜ੍ਹ ਦਿਓ ਇੱਕ ਸ਼ਬਦ, ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਉੱਥੇ ਬਨ ਦਾ ਅਰਥ ਜੰਗਲ ਨਹੀਂ, ਉੱਥੇ ਬਨ ਦਾ ਅਰਥ ਹੈ ਪਾਣੀ। ਸਗਲ ਬਨ ਰਾਏ ਜਿਤਨੇ ਵੀ ਜੰਗਲ ਨੇ, ਸਾਹਿਬ ਕਹਿਣ ਲੱਗੇ ਪਿਆਰੇ ਚੇਤੇ ਰੱਖੀ ਫੂਲੰਤ, ਇੱਥੇ ਫੁਲੰਤ ਪਾਠ ਨਹੀਂ, ਫੱਫੇ ਦੇ ਥੱਲੇ ਦੁਲੰਕੜ ਪਿਆ ਫੂਲੰਤ, ਇਹਦਾ ਅਰਥ ਜਿਨ੍ਹਾਂ ਰੁੱਖਾਂ ਦੀ ਬਨਸਪਤੀ ਫੁੱਲ ਖਿੜੇ ਪਏ ਨੇ, ਕਿਹੜੇ ਫੁੱਲਾਂ ਨੂੰ ਤੂੰ ਰੱਖੇਗਾ, ਕਦੀ ਉਹਦੀ ਆਰਤੀ ਵੱਲ ਝਾਤੀ ਮਾਰ, ਇੱਕ ਇੱਕ ਬਗੀਚੇ ਵਿੱਚ ਹੀ ਹਜ਼ਾਰਾਂ ਵੱਖ ਵੱਖ ਫੁੱਲ ਖਿੜੇ ਨੇ, ਉਹਦੀ ਆਰਤੀ ਦੇ ਥਾਲ ਵਿੱਚ ਇਹ ਫੁੱਲ ਵੀ ਪਏ ਹੋਏ ਨੇ। ਸਗਲ ਬਨ ਰਾਏ ਫੂਲੰਤ ਜੋਤੀ, ਹੁਣ ਜੋਤੀ ਦਾ ਅਰਥ ਗੁਰਮੁਖਾਂ ਇਹ ਕੀਤਾ ਵੀ ਜਿਹੜੀ ਜੰਗਲ ਵਿੱਚ ਅੱਗ ਹੈ, ਰੁੱਖਾਂ ਦੇ ਪੱਤਿਆਂ ਵਿੱਚ, ਰੁੱਖਾਂ ਦੀਆਂ ਟਾਹਣੀਆਂ ਵਿੱਚ ਜਿਹੜੀ ਅੱਗ ਹੈ, ਸਾਹਿਬ ਕਹਿਣ ਲੱਗੇ ਸੱਚ ਜਾਣੀ ਉਸ ਮਾਲਕ ਦੇ ਬਣਾਏ ਹੋਏ ਰੁੱਖਾਂ ਦੇ ਅੰਦਰ ਜਿਹੜੀ ਅੱਗ ਪਈ ਏ ਉਹ ਬਲਦੀ ਕੋਈ ਅੱਗ ਮਾਨੋ ਰੱਬ ਦੀਆਂ ਜੋਤਾਂ ਪਈਆਂ ਬਲਦੀਆਂ, ਉਹਦੀ ਆਪਣੀ ਜੋਤ ਤੈਨੂੰ ਨਜ਼ਰ ਨਹੀਂ ਆਉਂਦੀ। ਗਗਨ ਮਹਿਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਕਹਿਣ ਲੱਗੇ ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ, ਇਹਦੇ ਅਰਥ ਨੇ ਹੇ ਮਾਲਕਾ ਤੇਰੀ ਕਿੰਨੀ ਸੋਹਣੀ ਆਰਤੀ ਹੁੰਦੀ ਪਈ, ਕਿੰਨੇ ਕਮਾਲ ਦੀ ਤੇਰੀ ਬਣਾਈ ਕੋਈ ਰਚਨਾ ਹੀ ਤੇਰੀ ਆਰਤੀ ਤੇ ਕਰਦੀ ਏ। ਕੈਸੀ ਆਰਤੀ ਹੋਏ ਭਵ ਖੰਡਨਾ, ਭਵ ਦਾ ਅਖਰੀ ਅਰਥ ਹੁੰਦਾ ਜਨਮ ਤੇ ਖੰਡਨ ਦਾ ਅਰਥ ਹੁੰਦਾ ਨਾਸ਼ ਕਰਨ ਵਾਲਾ, ਭਵ ਖੰਡਨਾ ਤੇਰੀ ਆਰਤੀ, ਖੇ ਜਨਮ ਤੇ ਮਰਨ ਦੇ ਦੁੱਖ ਨੂੰ ਕੱਟਣ ਵਾਲਿਆ ਕਿਹੋ ਜੀ ਤੇਰੀ ਆਰਤੀ ਕਰੀਏ, ਤੇਰੀ ਆਰਤੀ ਤਾਂ ਆਪਣੇ ਆਪ ਹੀ ਹੁੰਦੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅੱਗੇ ਕਹਿਣ ਲੱਗੇ ਅਨਹਤਾ ਸ਼ਬਦ ਵਾਜੰਤ, ਵਜੰਤ ਨਹੀਂ, ਵਾਹਵੇ ਨੂੰ ਕੰਨਾ ਲੱਗਾ, ਵਾਜੰਤ ਢੇਰੀ, ਢੇਰੀ ਦਾ ਅਰਥ ਡੱਪ ਜਾਂ ਨਗਾਰੇ। ਕਹਿਣ ਲੱਗੇ ਬਾਹਰ ਦੇ ਨਗਾਰੇ ਡਮਰਵਾਂ ਦੀ ਲੋੜ ਨਹੀਂ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਰ ਇੱਕ ਅੰਦਰ ਅਨਹਦ ਨਾਦ ਪਿਆ ਵੱਜਦਾ, ਇੱਕ ਰਸ ਸ਼ਬਦ ਵੱਜਦਾ ਪਿਆ, ਤੇ ਸਾਹਿਬ ਕਹਿਣ ਲੱਗੇ ਜਿਹੜਾ ਉਹ ਸ਼ਬਦ ਵੱਜਦਾ ਪਿਆ ਨਾ, ਬਾਹਰ ਦੇ ਨਗਾਰਿਆਂ ਨੂੰ ਛੱਡ, ਕਦੀ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਅੰਦਰ ਵਾਲਾ ਗੂੰਜਦਾ ਹੋਇਆ ਸ਼ਬਦ ਦੀ ਭੇਰੀ ਬਣਿਆ ਹੋਇਆ। ਉਹਦੀ ਆਰਤੀ ਵਿੱਚ ਇਹ ਸ਼ਬਦ ਪਿਆ ਵੱਜਦਾ, ਅਨਹਤਾ ਸ਼ਬਦ ਵਾਜੰਤ ਭੇਰੀ, ਇਸੇ ਚ ਰਹਾਓ। ਇੱਥੋਂ ਤੱਕ ਹਜ਼ੂਰ ਨੇ ਪਹਿਲਾਂ ਦਿੱਤੀਆਂ ਹੋਈਆਂ ਸਮੱਗਰੀਆਂ ਦੀ ਗੱਲ ਕਹੀ ਕਿ ਜਿਵੇਂ ਦੀਵੇ ਬਾਲਦੇ ਨੇ, ਥਾਲ ਰੱਖਦੇ ਨੇ, ਮੋਤੀ ਰੱਖਦੇ ਨੇ, ਬੱਤੀਆਂ ਜਗਾਉਂਦੇ ਨੇ, ਚੌਰ ਕਰਦੇ ਨੇ। ਹੁਣ ਅੱਗੇ ਮੇਰੇ ਸਾਈ ਨੇ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਸੱਜਣਾ ਸਵਾਲ ਕਰਦੇ ਨੇ, ਕਹਿੰਦੇ ਨੇ ਦੱਸੋ ਜਿਹਦੀ ਅਤੀ ਆਰਤੀ ਉਤਾਰਨੇ ਉਹਦੀਆਂ ਤੇ ਅੱਖਾਂ ਦੀ, ਧਿਆਨ ਦਿਆ ਜੀ ਸ਼ਬਦ ਸਾਹਿਬ ਨੇ ਉਹੀ ਵਰਤੇ ਨੇ ਜਿਹੜੇ ਉਹਨਾਂ ਵਰਤੇ ਕਹਿਣ ਲੱਗੇ ਜਿਹਦੀ ਆਰਤੀ ਅਸੀਂ ਉਤਾਰਨੇ ਉਹਦੇ ਤੇ ਪੈਰ ਵੀ ਖੈ, ਜਿਹਦੀ ਆਰਤੀ ਅਸੀਂ ਉਤਾਰਨੇ ਪਏ ਹਾਂ ਉਹਦਾ ਤਾਂ ਨੱਕ ਵੀ ਖੈ, ਤੇ ਤੁਸੀਂ ਜਿਹਦੀ ਆਰਤੀ ਉਤਾਰਦੇ ਪਏ ਉਹਦਾ ਨੱਕ ਕਿੱਥੇ, ਉਹਦੇ ਪੈਰ ਕਿੱਥੇ, ਉਹਦੇ ਕੰਨ ਕਿੱਥੇ? ਹੁਣ ਸਾਹਿਬ ਨੇ ਅਗਲੇ ਸ਼ਬਦ ਵਰਤੇ ਨੇ ਤੇ ਇਹਨਾਂ ਦੇ ਵਿਸ਼ਰਾਮਾਂ ਵੱਲ ਧਿਆਨ ਦਿਆ ਜੇ। ਸੈਸ ਤਵ ਨੈਣ, ਤਵ ਦਾ ਅਰਥ ਹੈ ਤੇਰੇ, ਕਹਿੰਦੇ ਨੇ ਖੇ ਪ੍ਰਭੂ ਕਿ ਤੇਰੇ ਹਜ਼ਾਰਾਂ ਨੇਤਰ ਨੇ। ਹੁਣ ਇਹਦੇ ਅਰਥ ਗੁਰਮੁਖ ਕਰਦੇ ਨੇ ਕਿ ਸਰਗੁਣ ਰੂਪ ਵਿੱਚ ਜਿਤਨੇ ਲੋਕ ਨੇ, ਜਿਤਨੇ ਜੀਵ ਨੇ, ਇਹਨਾਂ ਦੀਆਂ ਅੱਖਾਂ ਤੇਰੀਆਂ ਅੱਖਾਂ ਨੇ। ਪਰ ਪ੍ਰੋਫੈਸਰ ਕਰਤਾਰ ਸਿੰਘ ਐਮਏ ਨੇ ਇਹਦੇ ਅਰਥ ਕੀਤੇ ਸੈਸ ਤਵ ਨੈਣ, ਮਤ ਸਮਝੀ ਵੀ ਰੱਬ ਦੀ ਅੱਖ ਕੋਈ ਨਹੀਂ, ਚੇਤੇ ਰੱਖੀ ਹਜ਼ਾਰਾਂ ਅੱਖਾਂ ਨੇ ਉਹਦੀਆਂ ਜਿਹੜੀਆਂ ਹਰ ਥਾਂ ਤੇ ਤੈਨੂੰ ਵੇਖਦੀਆਂ ਪਈਆਂ ਨੇ। ਆਪਾਂ ਕਹਾਂਗੇ ਜੀ ਕਿਵੇਂ, ਬਾਣੀ ਵਿੱਚ ਇੱਕ ਬਚਨ ਆਇਆ ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ, ਮਤਾ ਸਮਝੇ ਉਹ ਦੂਰ ਏ। ਬਾਬੇ ਰਵਿਦਾਸ ਜੀ ਨੇ ਸ਼ਬਦ ਵਰਤਿਆ ਸਰਬੈ ਏਕ ਅਨੇਕਾ ਸਵਾਮੀ ਸਭ ਕਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਨਿਰਗੁਣ ਰੂਪ ਵਿੱਚ ਤੱਕੇ ਤਾਂ ਕੋਈ ਨੇਤਰ ਨਹੀਂ ਦਿਸਦੇ, ਪਰ ਉਹਦੇ ਕੋਲ ਸਮਰੱਥਾ ਇੰਨੀ ਹਜ਼ਾਰਾਂ ਅੱਖਾਂ ਜਿੰਨਾ ਉਹ ਇਕੱਲਾ ਹੀ ਵੇਖੀ ਜਾ ਰਹੇ, ਹਜ਼ਾਰਾਂ ਨੇਤਰ ਨਹੀਂ ਉਹਦੇ। ਸੈਸ ਤਵ ਨੈਣ, ਨਨ ਨੈਣ ਹੈ ਤੋਏ ਕੋ, ਹੇ ਮੇਰੇ ਮਾਲਕ ਆਮ ਤੌਰ ਤੇ ਨਿਰਗੁਣ ਰੂਪ ਵਿੱਚ ਤੇਰਾ ਇੱਕ ਵੀ ਨੇਤਰ ਨਹੀਂ ਦਿਸਦਾ, ਪਰ ਤੂੰ ਹਜ਼ਾਰਾਂ ਅੱਖਾਂ ਰੱਖ, ਮੈਂ ਵੇਖਣ ਦੀ ਸਮਰੱਥਾ ਤੇਰੇ ਕੋਲ। ਅੱਗੇ ਵੀ ਸੈਸ ਮੂਰਤ, ਹਜ਼ਾਰਾਂ ਤੇਰੀਆਂ ਮੂਰਤਾਂ ਨੇ, ਤੇਰੀਆਂ ਆਪਣੀਆਂ ਤਸਵੀਰਾਂ ਨੇ, ਤੇਰੇ ਆਪਣੇ ਬਣਾਏ ਹੋਏ ਸਰੀਰ ਨੇ। ਕਹਿਣ ਲੱਗੇ ਨੰਨਾ ਏਕ ਤੂੰ ਹੀ, ਪਰ ਦੂਸਰੇ ਪਾਸੇ ਦੇਖੀਏ ਕੋਈ ਮਿਥ ਕਹਿ ਵੀ ਰੱਬ ਦਾ ਸਰੀਰ ਇਹ ਹੀ ਹੈ। ਹਜ਼ੂਰ ਕਹਿਣ ਲੱਗੇ ਨਹੀਂ, ਇੱਕ ਵੀ ਸਰੀਰ ਨੇ ਨਿਰਗੁਣ ਰੂਪ ਵਿੱਚ, ਸਰਗੁਣ ਰੂਪ ਵਿੱਚ ਤੇਰੇ ਹਜ਼ਾਰਾਂ ਸਰੀਰ ਨੇ। ਸਹਿਸ ਤਵ ਨੈਣ ਨਨ ਨੈਣ ਕਹਿ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਤੂੰ ਹੀ, ਸਹਿਸ ਪਦ ਬਿਮਲ, ਇੱਥੇ ਵਿਸ਼ਰਾਮ। ਸਹਿਸ ਪਦ ਬਿਮਲ, ਇੱਥੇ ਪਦ ਦਾ ਅਰਥ ਪੈਰ, ਬਿਮਲ ਦਾ ਅਰਥ ਮੈਲ ਤੋਂ ਰਹਿਤ। ਕਹਿੰਦੇ ਰੱਬ ਦੇ ਹਜ਼ਾਰਾਂ ਪੈਰ ਨੇ, ਚੇਤੇ ਰੱਖੀ ਜਿਹੜਾ ਕੰਮ ਦੋ ਪੈਰਾਂ ਵਾਲਾ ਨਹੀਂ ਕਰਦਾ, ਹਜ਼ਾਰਾਂ ਪੈਰਾਂ ਦੀ ਸਮਰੱਥਾ ਰੱਖਦਾ ਮੇਰਾ ਸਾਈਂ। ਹਜ਼ਾਰਾਂ ਸ਼ਬਦ ਵਿੱਚ ਵਰਤਨੇ ਆ, ਪਰ ਉਹ ਤਾਂ ਇੰਨੀ ਸਮਰੱਥਾ ਹੈ ਕਿ ਕਹਿਣ ਤੋਂ ਬਾਹਰ ਸਹਿਸ ਪਦ ਬਿਮਲ, ਤੇਰੇ ਮੈਲ ਤੋਂ ਰਹਿਤ ਹਜ਼ਾਰਾਂ ਪੈਰ ਨੇ। ਨਨ ਏਕ ਪਦ, ਇੱਕ ਪਾਸੇ ਤੇਰਾ ਇੱਕ ਵੀ ਪੈਰ ਨਹੀਂ। ਜੇ ਕੋਈ ਕਹਿ ਵੀ ਮੈਂ ਤੇਰੇ ਪੈਰ ਦੇਖਣ ਤੁਰਿਆ ਵਾ, ਗੰਧ ਬਿਨ, ਗੰਧ ਬਿਨ ਦਾ ਅਰਥ ਹੈ ਤੇ ਗੰਧ ਦਾ ਅਰਥ ਹੈ ਨਾਸ਼ਕਾ, ਨੱਕ। ਇੱਕ ਪਾਸੇ ਮੇਰੇ ਮਾਲਕ ਜੀ ਤੇਰਾ ਇੱਕ ਵੀ ਨੱਕ ਨੀ, ਨਾਸ਼ਕਾ ਨਹੀਂ, ਸੈਸ ਤਵ ਗੰਧ, ਦੂਜੇ ਪਾਸੇ ਹਜ਼ਾਰਾਂ ਤੇਰੇ ਨੱਕ ਨੇ। ਤਵੱਜੋ ਦਿਓ ਕਿ ਹਜ਼ਾਰਾਂ ਤੇਰੇ ਨੇਤਰ ਨੇ, ਹਜ਼ਾਰਾਂ ਤੇਰੇ ਪੈਰ ਨੇ, ਹਜ਼ਾਰਾਂ ਤੇਰੇ ਨੱਕ ਨੇ, ਤੇ ਜਦੋਂ ਨਿਰਗੁਣ ਰੂਪ ਵੀ ਦੇਖੀਦਾ ਤੇ ਕੁਛ ਵੀ ਨਹੀਂ। ਤੇ ਸ਼ਬਦ ਅੱਗੇ ਵਰਤੇ ਇਵ ਚਲਤ ਮੋਹੀ, ਚਲਤ ਦਾ ਅਰਥ ਕੌਤਕ ਨੇ, ਤੇਰੇ ਇਸ ਚਲਤ ਨੇ, ਤੇਰੇ ਇਸ ਕੌਤਕ ਨੇ ਮੈਨੂੰ ਮੋਹ ਲਿਆ, ਤੇਰੇ ਇਸ ਕੌਤਕ ਨੂੰ ਦੇਖ ਕੇ ਮੈਂ ਹੈਰਾਨ ਹੋ ਗਿਆ ਵਾ ਕਿ ਮਾਲਕਾ ਸਭ ਕੁਝ ਵੇਖਣਾ ਵੀ ਪਿਆ, ਸਭ ਕੁਝ ਸੁਣਦਾ ਵੀ ਪਿਆ, ਪਰ ਇਸ ਕਰਕੇ ਨੰਨਾ ਤੋਂ ਹੀ ਕਹਿ ਰਿਹਾ ਵੀ ਲੋਕ ਤੈਨੂੰ ਨੀ ਦੇਖਦੇ ਪਏ। ਹਜ਼ੂਰ ਨੇ ਇੱਕ ਬਚਨ ਕਿਹਾ ਸੀ ਰੋਜ਼ ਪੜ੍ਹਨੇ ਆ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਕਿ ਸਾਈਂ ਵੇਖਦਾ ਨਹੀਂ, ਜੀਵ ਨੂੰ ਨੀ ਦਿਸਦਾ ਪਿਆ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹੋ ਵਿਡਾਨ, ਇਹੀ ਤਾਂ ਹੈਰਾਨੀ ਵਾਲੀ ਗੱਲ ਏ ਕਿ ਇਹ ਵੀ ਚਲਤ ਮੋਹੀ, ਤੇਰੇ ਇਸ ਕੌਤਕ ਨੇ ਮੈਨੂੰ ਦਾਤਿਆ ਮੋਹਤ ਕੀਤਾ। ਹੁਣ ਅੱਗੇ ਬਚਨੇ ਸਭ ਮੈਂ ਜੋਤ, ਜੋਤ ਹੈ ਸੋਏ, ਸਭ ਮੈਂ ਜੋਤ, ਸਾਰਿਆਂ ਵਿੱਚ ਤੇਰੀ ਆਪਣੀ ਜੋਤ ਹੈ, ਜੋਤ ਹੈ ਸੋਏ। ਤੇ ਸਾਹਿਬ ਕਹਿਣ ਲੱਗੇ ਤਿਸ ਦਾ ਚਾਨਣ, ਉਸ ਜੋਤ ਦਾ ਹੀ ਚਾਨਣ, ਉਹ ਪਰਮ ਜੋਤ ਹੈ, ਬਾਕੀ ਸਾਰੀਆਂ ਉਸ ਜੋਤ ਵਿੱਚੋਂ ਪੈਦਾ ਹੋਈਆਂ। ਧਿਆਨ ਦਿਆ ਜੇ, ਇਸ ਵਿਸ਼ੇ ਨੂੰ ਥੋੜਾ ਜਿਹਾ ਰੋਕ ਕੇ ਅਰਜ਼ ਕਰਨੀ ਚਾਹੁੰਦਾ, ਦਵੈਸ਼ ਤੋਂ ਉੱਪਰ ਉੱਠ ਕੇ ਦਾਤਾ ਮੇਰ ਕਰੇ, ਕਿਹੜੀ ਚੀਜ਼ ਹੈ ਜਿਸ ਵਿੱਚ ਉਹਦੀ ਜੋਤ ਨਹੀਂ, ਕਿਹੜੀ ਥਾਂ ਹੈ ਉਹ ਜਿੱਥੇ ਮਾਲਕ ਨਹੀਂ ਰਮਿਆ। ਸਾਹਮਣੇ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ, ਸਾਹਮਣੇ ਚਾਨਣ ਕੋਏ, ਹਰ ਇੱਕ ਥਾਂ ਤੇ ਉਹਦਾ ਚਾਨਣ, ਉਹਦੀ ਆਪਣੀ ਜੋਤ ਹੈ। ਫਰਕ ਇੰਨਾ ਕਿ ਅਸੀਂ ਪੜ੍ਹੇ ਲਿਖੇ ਚੁੰਚ ਗਿਆਨ ਪੱਲੇ ਬੰਨ ਕੇ ਕਹਿੰਦੇ ਹਾਂ ਕਿਵੇਂ, ਪਰ ਅਸਲ ਵਿੱਚ ਇਹ ਵਿਸ਼ਾ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਅੰਦਰੋਂ ਵੀ ਤੱਕਿਆ। ਮੈਂ ਅਰਜ਼ ਕਰਾਂ, ਮੈਂ ਸਿਰਫ ਉਹ ਗੱਲ ਕਹਾਂਗਾ ਜੋ ਮੈਂ ਵੀ ਪੜ੍ਹੀ। ਹਜ਼ੂਰ ਗੁਰੂ ਤੇਗ ਬਹਾਦਰ ਜੀ ਨੂੰ ਪੁੱਛੋ ਵੀ ਕਿੰਨਾ ਨੂੰ ਪਤਾ ਲੱਗਦਾ ਸਾਰਿਆਂ ਵਿੱਚ ਉਹਦੀ ਜੋਤ। ਸਾਹਿਬ ਨੇ ਸ਼ਬਦ ਵਰਤਿਆ, ਘੱਟ ਘੱਟ ਮੈਂ ਖਾਰਜੂ ਬਸੈ, ਅਗਲੀ ਤੋਂ ਕੇ ਸੰਤਨ ਕਹਿਓ ਪੁਕਾਰ, ਕਰਨੀ ਵਾਲਿਆਂ ਨੇ ਪੁਕਾਰ ਕੇ ਕਿਹਾ। ਕਿਤੇ ਬਾਬੇ ਨਾਮਦੇਵ ਨੂੰ ਪੁੱਛੋ, ਉਹ ਕਹਿੰਦੇ ਨੇ ਸਭ ਗੋਬਿੰਦ ਹੈ, ਸਾਮੈ ਜੋਤ ਜੋਤ ਹੈ ਸੋਏ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੇ ਮਹਾਰਾਜ ਇੱਕ ਜੋਤ ਸਾਰਿਆਂ ਵਿੱਚ ਕਿਵੇਂ? ਕਹਿਣ ਲੱਗੇ ਸੂਤ ਏਕ ਧਾਗਾ ਹੀ ਕੋਈ ਏ, ਮਨ ਸੱਤ ਸਹੰਸ ਜੈਸੇ, ਮਨ ਦਾ ਅਰਥ ਮਣਕੇ, ਧਾਗਾ ਇੱਕ ਏ, ਇੱਕ ਧਾਗਾ ਸੈਂਕੜੇ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲ ਜਾਂਦਾ ਹੈ ਤੇ ਮਾਲਾ ਬਣਦੀ ਏ। ਜੇ ਇੱਕ ਧਾਗਾ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲ ਜਾਏ, ਹਜ਼ਾਰਾਂ ਵਿੱਚ ਵੀ ਇੱਕ ਏ, ਤੇ ਜਿਤਨੀ ਮਰਜ਼ੀ ਕਾਇਨਾਤ ਪੈਦਾ ਕਰੇ ਉਹ ਸਾਰਿਆਂ ਵਿੱਚ ਇੱਕ ਹੀ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸੱਤ ਸਾਂਸ ਜੈਸੇ, ਇਹਦਾ ਪਾਠ ਇਸ ਤਰ੍ਹਾਂ ਨਹੀਂ ਕਰਨਾ ਵੀ ਸੂਤ ਏਕ ਮਨ, ਅਰਥ ਉਰਾਬ ਹੋ ਜਾਣਗੇ। ਸੂਤ ਇੱਕ ਧਾਗਾ ਇੱਕ ਹੋਵੇ, ਮਨ ਮਣਕੇ, ਸੱਤ ਦਾ ਅਰਥ ਤੇ ਸੱਤ ਨੀ, ਸੱਤ ਪ੍ਰਤੀਸ਼ਤ ਆਪਾਂ ਕਹਿੰਦੇ ਹਾਂ, ਸੌ ਹਜ਼ਾਰਾਂ ਮਣਕੇ ਨੇ, ਸੈਂਕੜੇ ਮਣਕੇ ਨੇ, ਪਰ ਧਾਗਾ ਹੀ ਕੋਈ। ਸਾਹਮਣੇ ਜੋਤ ਜੋਤ ਹੈ ਸੋਏ। ਸਹਿ ਭਾਈ, ਸਹਿ ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ, ਉਹਨਾਂ ਨੂੰ ਕਿਸੇ ਪੁੱਛਿਆ ਵੀ ਸਾਰਿਆਂ ਨੂੰ ਕਿਉਂ ਨੀ ਦਿਸਦੀ ਸਾਰਿਆਂ ਵਿੱਚ ਇਹ ਜੋਤ? ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਆਪਣਾ ਦਿਲ ਸੱਚ ਮੈਲਾ ਹੈ, ਬਲਦੀ ਉਹਦੇ ਵਿੱਚ ਵੀ ਪਈ ਇਹ ਜੋਤ। ਉਹ ਕਹਿੰਦੇ ਨੇ ਦੇਖੋ, ਲੈਂਪ ਵਿੱਚ ਰੋਸ਼ਨੀ ਜੋਤ ਬਲਦੀ ਏ, ਪਰ ਚਿਮਣੀ ਇੰਨੀ ਕੁ ਕਾਲੀ ਹੋ ਜਾਂਦੀ ਏ ਕਿ ਰੋਸ਼ਨੀ ਬਾਹਰ ਦਿਸਦੀ ਨਹੀਂ ਪਈ। ਜਦੋਂ ਦਵੈਸ਼ ਦੀ, ਈਰਖਾ ਦੀ, ਨਿੰਦਿਆ ਦੀ ਅੰਦਰ ਹਉਮੇ ਦੀ ਚਿਮਣੀ ਨੂੰ ਲੱਗਦੀ ਏ, ਆ ਹਉਮੇ ਵਾਲੀ ਕਾਲਕ ਲੱਗਦੀ ਏ ਮਨ ਚਿਮਣੀ ਨੂੰ, ਜੋਤ ਕਿੱਥੇ ਦਿਸਣੀ ਏ? ਬਲਦੀ ਪਈ ਏ, ਪਰ ਗੁਰੂ ਚਿਮਣੀ ਸਾਫ਼ ਕਰੇ ਤਾਂ ਉਹ ਹੀ ਚੰਨ ਬਾਹਰ ਆ ਜਾਂਦਾ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਦਿਲ ਅਗਰ ਦਾਨਾ ਬਵਦ, ਭਾਈ ਗੁਰ ਭਾਈ ਸਾਹਿਬ ਭਾਈ ਨੰਦ ਲਾਲ ਜੀ, ਅੰਦਰ ਕਨਾਰਸ਼ ਯਾਰ ਹਸਤ, ਜੇ ਆਪਣਾ ਦਿਲ ਸਿਆਣਾ ਹੋਵੇ ਤੇ ਅੰਦਰ ਸਾਈ ਯਾਰ ਏ। ਕਹਿਣ ਲੱਗੇ ਚਸ਼ਮ ਗਰ ਬੀਨਾ ਬਵਦ, ਹਰ ਤਰਫ ਦੀਦਾਰ ਅਸ਼ਤ, ਜੇ ਅੱਖਾਂ ਵੇਖਣ ਵਾਲੀਆਂ ਹੋਣ ਤੇ ਹਰ ਥਾਂ ਤੇ ਓਈ। ਸਾਹਿਬ ਨੇ ਸ਼ਬਦ ਵਰਤੇ, ਸਭ ਮੈਂ ਜੋਤ, ਜੋਤ ਹੈ ਸੋਏ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ ਧਰਨ ਮਾਏ, ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ, ਬੰਤਨ ਪਰਬਤ ਹੈ ਪਾਰ ਬ੍ਰਹਮ, ਸਾਮੈ ਜੋਤ ਜੋਤ ਹੈ ਸੋਏ, ਜ਼ਮੀਂ ਜ਼ਮਾਂ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਗ ਹੈ, ਨਾ ਘਾਟ ਬਾਗ ਹੋਤ ਹੈ, ਜਲੇ ਖਰੀ ਥਲੇ ਖਰੀ ਉਰੇ ਖਰੀ ਬਨੇ ਖਰੀ ਗਿਰੇ ਖਰੀ ਗੁਫੇ ਖਰੀ ਛਤੇ ਖਰੀ ਨਬੇ ਖਰੀ ਜਲੇ ਖਰੀ ਥਲੇ ਖਰੀ। ਤੇ ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ ਤੇ ਸਾਹਿਬ ਕਹਿਣ ਲੱਗੇ ਜ਼ਮੀਂ ਤੂੰ ਹੀ ਸਭ ਮੈਂ ਜੋਤ ਜੋਤ ਹੈ ਸੋਏ, ਜ਼ਮੀਂ ਤੂੰ ਹੀ ਜ਼ਮਾਂ ਤੂੰ ਹੀ ਮਕੀ ਤੂੰ ਹੀ ਮਕਾਂ ਤੂੰ ਹੀ ਆਪੂ ਤੂੰ ਹੀ ਆਪੈ ਤੂੰ ਹੀ ਅਛੂ ਤੂੰ ਹੀ ਅਛੈ ਤੂੰ ਹੀ ਜਤਸ ਤੂੰ ਹੀ ਬ੍ਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ ਕਿਹੜੀ ਥਾਂ ਜਿੱਥੇ ਤੂੰ ਨਹੀਂ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਮੈਂ ਕਰਕੇ ਤੂੰ ਨੀ ਦਿਸਦਾ। ਦੇਖੋ ਹਜ਼ੂਰ ਨੇ ਬੜੀ ਕਿਰਪਾ ਭਰਿਆ, ਇੱਕ ਬਚਨ ਕਿਹਾ ਸੀ ਸ਼ਿਵਨਾਭ ਨੂੰ, ਜਿਹੜੀ ਚੀਜ਼ ਗੁਰੂ ਚਰਨਾਂ ਵਿੱਚ ਭੇਟ ਕਰਨ ਵਾਲੀ ਹੈ। ਹਜ਼ੂਰ ਗਏ ਨੇ ਤੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਉਹ ਚੀਜ਼ ਭੇਟਾ ਦਈ ਜਿਹੜੀ ਤੇਰੀ ਆਪਣੀ ਹੋ ਗਈ। ਉਹਨੇ ਸੋਨੇ ਚਾਂਦੀ ਹੀਰੇ ਮੋਤੀ ਲਿਆਂਦੇ, ਕਹਿੰਦਾ ਮੇਰੇ ਨੇ। ਬਾਬਾ ਜੀ ਕਹਿੰਦੇ ਤੇਰੇ ਨੀ, ਤੇਰਾ ਬਾਪ ਵੀ ਕਹਿੰਦਾ ਸੀ ਮੇਰੇ ਨੇ। ਕਹਿਣ ਲੱਗਾ ਸਰੀਰ? ਕਹਿਣ ਲੱਗੇ ਸਰੀਰ ਵੀ ਤੇਰਾ ਨੀ। ਮਨ? ਕਹਿਣ ਲੱਗੇ ਮਨ ਕਿਹੜਾ ਤੇਰਾ ਆਪਣਾ, ਇੱਕ ਦਿੱਤੀ ਕਿਹਾ। ਉਹਨਾਂ ਅਗਲੀ ਬਚਨ ਕਹਿੰਦਾ, ਕਹਿੰਦਾ ਮੇਰਾ ਕੀ ਹੈ ਫਿਰ? ਸਾਹਿਬ ਨੇ ਕਿਹਾ ਜਿਹੜੀ ਮੈਂ ਕਿੰਨੇ ਚਿਰ ਦੀ ਲਾਈ ਹੈ, ਬਸ ਇਹ ਹੀ ਤੇਰੀ ਹੈ ਜਿਹੜੀ ਕਈ ਜਨਮਾਂ ਦੀ ਨਾਲ ਤੇਰੀ ਤੁਰੀ ਆਉਂਦੀ। ਮੈਂ ਨੂੰ ਭੇਟ ਕਰੇ ਤੇ ਤੂੰ ਪ੍ਰਗਟ ਹੋਵੇ, ਮੈਂ ਮਰੇ ਤੇ ਅੰਦਰੋਂ ਤੂੰ ਦੱਸੇ, ਕਬੀਰ ਨੂੰ ਤੂੰ ਦਿਸਿਆ, ਪਰ ਉਦਨ ਦਿਸਿਆ ਜਿੱਦਨ ਉਹਨਾਂ ਨੇ ਸ਼ਬਦ ਵਰਤੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਫਿਰ ਉਹ ਕਹਿੰਦਾ ਸਭ ਮੈਂ ਜੋਤ ਹੈ, ਜੋਤ ਹੈ ਸੋਏ, ਸਾਰੀਆਂ ਥਾਵਾਂ ਤੇ ਉਹਦੀ ਜੋਤ ਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਸਾਰੀਆਂ ਥਾਵਾਂ ਤੇ ਉਹਦਾ ਚਾਨਣ, ਕੋਈ ਥਾਂ ਨਹੀਂ ਜਿੱਥੇ ਉਹ ਨਹੀਂ। ਤੇ ਦਾਤਾ ਜੀ ਕਿਵੇਂ ਸਮਝ ਪਏ? ਕਹਿਣ ਲੱਗੇ ਗੁਰ ਸਾਖੀ ਸਾਖੀ ਦਰ ਤੇ ਸਿੱਖਿਆ, ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੇ ਬਚਨਾਂ ਦੁਆਰਾ। ਤੇ ਗੁਰਮੁਖੋ ਜੋ ਧੰਨ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ, ਇਹ ਨਾ ਦੇਖੀਏ ਵੀ ਕਿਵੇਂ ਹੋਵੇਗਾ, ਕਿਉਂ ਬਣ ਗਿਆ। ਮੈਂ ਇੱਕ ਗੱਲ ਕਹਿੰਦਾ ਵੀ ਗੁਰੂ ਦੇ ਸ਼ਬਦ ਤੇ ਗੁਰੂ ਦੇ ਬਚਨਾਂ ਤੇ ਇੰਨਾ ਕੁ ਵਿਸ਼ਵਾਸ ਰੱਖੀ। ਬਾਬਾ ਜੀ ਨੇ ਕੋਈ ਸ਼ਬਦ ਕਿਹਾ ਸੀ ਜਦੋਂ ਪੁੱਛਿਆ ਕਿ ਦਾਤਾ ਜੀ ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣੇ ਪਾਲੀ ਤੇ। ਅੱਗੇ ਪਤਾ ਉੱਤਰ ਕੀ ਸੀ? ਕਹਿੰਦੇ ਨੇ ਇਸ ਪੰਕਤੀ ਨੂੰ ਸਾਰੀ ਜਿੰਦੀ ਕਮਾਲੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੂ। ਵੇ ਨਹੀਂ ਵੀ ਵੇਖਣ ਲੱਗ ਪਈ ਗੁਰੂ ਜੋ ਕਹਿੰਦਾ ਮੈਂ ਮੰਨਣਾ ਕਿ ਨਹੀਂ। ਜੋ ਗੁਰ ਕਹੇ ਸੋਈ ਭਲ ਮੰਨੂ, ਹਰ ਹਰ ਕਥਾ ਨਿਰਾਲੀ। ਸਾਹਿਬ ਕਹਿ ਰਹੇ ਨੇ ਕਿ ਗੁਰ ਸਾਖੀ ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੇ ਦਿੱਤੇ ਹੋਏ ਗਿਆਨ ਦੁਆਰਾ ਸਾਰਿਆਂ ਵਿੱਚ ਸਾਈਂ ਦੀ ਜੋਤ ਦਿਸ਼ੇ, ਗੁਰ ਸਾਖੀ ਜੋਤ ਪ੍ਰਗਟ ਹੋਏ। ਹੁਣ ਅਸਲੀ ਆਰਤੀ ਸਿੱਖ ਦੀ ਕੀ? ਵੇਖੋ ਕਿਹੜੀ ਆਰਤੀ? ਇੱਕੋ ਤੁਕ ਵਿੱਚ ਕਿਹਾ ਜੋਤਿਸ ਭਾਵੈ ਸੋ ਆਰਤੀ ਹੋਏ। ਜੋਤਿਸ ਭਾਵੈ, ਇਸ ਤੁਕ ਨੂੰ ਅਸੀਂ ਪਹਿਲਾਂ ਤਾਂ ਬੜੇ ਅਰਥ ਕਰਦੇ ਹਾਂ, ਸਾਰੀ ਕਹਿ ਦਿੰਦੇ ਹਾਂ ਗਗਨ ਮਥਾਲ, ਇਹ ਆਰਤੀ ਏ। ਜੇ ਪੁੱਛੀਏ ਵੀ ਗੁਰਮਤ ਵਿੱਚ ਆਰਤੀ ਕੀ ਏ, ਕਹਿਣ ਲੱਗੇ ਜੋਤਿਸ ਭਾਵੈ। ਪਰ ਆਪਣੇ ਸੱਜਣ ਕਰਦੇ ਅੱਜ ਵੀ ਨੇ, ਖਿਮਾ ਕਰਿਓ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਦੀਵੇ ਬਾਲ ਕੇ ਲੈ ਕੇ ਥਾਲ ਬਾਬੇ ਦੀ ਆਰਤੀ ਉਤਾਰਨ ਲੱਗ ਪੈਂਦੇ। ਸ਼ਬਦ ਆਰਤੀ ਦਾ ਪੜਿਆ ਜਾ ਰਿਹਾ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਸ਼ਬਦ ਪੜਿਆ ਜਾ ਰਿਹਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨੀ ਬੇਦਾ ਕਾਇਓ ਪੂਜੋ ਪਾਤੀ ਕਾਇਆ ਬੋਖੰਡ ਖੋਜ ਤੇ ਨਵਨਿਦ ਪਾਈ, ਨਾ ਕਿਛ ਆਏ ਵੋ ਨਾ ਕਿਛ ਜਾਏ ਵੋ ਰਾਮ ਕੀ ਦੁਖਾਈ। ਉਹ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਲਾਂਦੇ। ਕਦੀ ਤੱਕਿਓ, ਬਾਬੇ ਨੇ ਕਿਹਾ ਸ਼ਰਾਧ ਨੀ ਕਰਨੀ। ਕਈ ਜੰਤਰੀਆਂ ਮੈਂ ਤੱਕੀਆਂ ਨੇ ਉੱਥੇ ਲਿਖਿਆ ਹੁੰਦਾ ਬਾਬੇ ਨਾਨਕ ਦਾ ਸ਼ਰਾਧ ਹੈ ਇਸ ਦਿਨ ਚ। ਉਲਟੀ ਖੇਡ ਹੋ ਗਈ ਨਾ। ਪੁੱਛਿਆ ਮਹਾਰਾਜ ਆਰਤੀ ਕੀ, ਕਦੋਂ ਆਰਤੀ ਸ਼ੁਰੂ ਹੋਈ, ਕਦੋਂ ਇਹ ਗੱਲ ਚੱਲੀ? ਜਦੋਂ ਸਿੰਘਾਂ ਦਾ ਪੱਤਾ ਪੱਤਾ ਵੈਰੀ ਸੀ, ਉਸ ਵੇਲੇ ਹਕੂਮਤ ਨੂੰ ਦੱਸਣ ਲਈ ਵੀ ਅਸੀਂ ਰਲ ਗੱਡ ਹਾਂ, ਉਦੋਂ ਉਹਨਾਂ ਨੇ ਆਰਤੀਆਂ ਸ਼ੁਰੂ ਕੀਤੀਆਂ। ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਤੇਰੇ ਲਈ ਆਰਤੀ ਏ ਵੇ ਜੋ ਤਿਸ ਭਾਵੈ ਸੋ ਆਰਤੀ ਹੋਏ। ਇਸ ਤੁਕ ਨੂੰ ਚੇਤੇ ਰੱਖਿਓ, ਜੋ ਰੱਬ ਨੂੰ ਭਾਉਂਦਾ, ਜੋ ਦੀ ਰਜ਼ਾ ਉਹਦੀ ਰਜ਼ਾ ਨੂੰ ਮੰਨ ਲੈ, ਏਦੂ ਵੱਡੀ ਆਰਤੀ ਕੋਈ। ਜੋਤਿਸ ਭਾਵੈ, ਬਾਬਾ ਜੀ ਨੂੰ ਪੁੱਛਿਓ, ਕਹਿਣ ਲੱਗੇ ਜੋਤੁਦ ਭਾਵੈ ਸਾਈ ਭਲੀ ਕਾਰ ਆਰਤੀ। ਜੋਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੀ ਆਰਤੀ ਏ ਕਿ ਮੇਰੇ ਘਰ ਜੀਓ ਸਭ ਕੋ ਤੇਰਾ ਬਸ, ਆਰਤੀ ਕੀ ਏ? ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੈ ਜੇਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਪਾਵੈ ਤਿਉ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀ, ਜੇ ਕਿਛ ਕਰ ਹਮ ਸਾਕੈ ਜਿਉ ਭਾਵੈ ਤਿਵੇਂ ਬਖਸ਼ੀ। ਆਰਤੀ ਆ, ਕਿਵੇਂ ਆਰਤੀ ਏ? ਜੋ ਤਿਸ ਭਾਵੈ, ਜੋ ਨੂੰ ਪਾਉਂਦਾ। ਬਾਬੇ ਫਰੀਦ ਨੂੰ ਪੁੱਛੋ, ਪਰ ਸਾਨੂੰ ਅਸੀਂ ਉਹ ਗੱਲ ਮੰਨਿਆ ਜਿਹੜੀ ਸਾਨੂੰ ਪਾਉਂਦੀ ਏ। ਧਿਆਨ ਦਿਆ ਜੇ, ਜੇ ਮਿਲ ਜਾ ਸੁਖ ਕਹਿੰਦੇ ਰੱਬ ਬੜਾ ਕਿਰਪਾਲੂ ਏ, ਜੇ ਮਿਲ ਜਾ ਦੁੱਖ ਕਹਿੰਦੇ ਵੈਰ ਕਮਾਣ ਲੱਗ ਪਏ। ਸਾਨੂੰ ਉਹ ਪਾਉਂਦਾ ਜਿਹੜਾ ਸਾਡੇ ਫਾਇਦੇ ਦਾ ਚੰਗਾ ਹੋਵੇ। ਜੇ ਆ ਜਾ ਕਿਤੇ ਧਨ ਕਹਿੰਦੇ ਰੱਬ ਬੜੀਆਂ ਰਹਿਮਤਾਂ ਕਰਦਾ, ਜੇ ਜੈ ਚਲਾ ਕਹਿੰਦੇ ਪਤਾ ਨੀ ਹੱਥ ਧੋ ਕੇ ਸਾਡੇ ਪਿੱਛੇ ਪੈ ਗਿਆ, ਇਹ ਨਹੀਂ। ਜੋ ਤਿਸ ਭਾਵੈ, ਜੋ ਉਹਨੂੰ ਪਾਉਂਦਾ। ਬਾਬੇ ਫਰੀਦ ਨੂੰ ਮੈਂ ਅਰਜ਼ ਕੀਤੀ ਪਿਛਲੇ ਦਿਨ, ਸਾਰਿਆਂ ਕਿਹਾ ਸੀ ਕਿ ਦਰਿਆ ਠਾਠਾ ਮਾਰਦਾ ਹੁੰਦਾ ਪਿਆ, ਰੋੜ ਕੇ ਲੈ ਚੱਲਿਆ ਪਿੰਡ ਨੂੰ, ਪਰ ਰੱਬ ਦੇ ਚਰਨਾਂ ਵੀ ਜੁੜਿਆ। ਕਰਖਾ ਗੱਲ ਦਰਿਆ ਨਾਲ, ਕਿਤੇ ਇਹਦਾ ਵਹਾਵ ਇਹਦਾ ਮੂੰਹ ਕਿਤੇ ਮੁੜ ਜਾਏ। ਉਹ ਦਰਿਆ ਕੋਲ ਜਾ ਕੇ ਉਹਨਾਂ ਬੜਾ ਸੋਹਣਾ ਇੱਕ ਬਚਨ ਕਿਹਾ, ਉਹਦੇ ਭਾਵ ਅਰਥ ਇਹ ਨੇ। ਦਰਿਆ ਨੂੰ ਕਹਿੰਦੇ ਨੇ ਤੈਨੂੰ ਲੇਖਾ ਦੇਣਾ ਪੈਣਾ। ਉਹ ਕਹਿੰਦਾ ਕਾਹਦੇ ਲਈ? ਕਹਿੰਦਾ ਲੋਕਾਂ ਦੀਆਂ ਫਸਲਾਂ ਪਿੰਡ ਪਿਆ ਉਜਾੜ ਨੇ, ਤੈਨੂੰ ਲੇਖਾ ਦੇਣਾ ਪੈਣਾ। ਦਰਿਆ ਹੱਸ ਕੇ ਕਹਿੰਦਾ, ਉਹ ਖੁਦਾ ਦੇ ਭੈ ਵਿੱਚ ਰਹਿਣ ਵਾਲੇ ਆ, ਚੇਤੇ ਰੱਖੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਚੱਲਦਾ, ਜਿਹਨੇ ਆਪਣੀ ਰਜ਼ਾ ਵਿੱਚ ਤੋਰਿਆ ਜਿੱਧਰ ਚਲਾਉਣਾ ਮੈਂ ਉੱਧਰ ਹੀ ਚੱਲੇ ਪਾਣਾ। ਜੋ ਕਰੇ ਉਹਨੂੰ ਮੰਨ ਲੈਣਾ। ਅਸੀਂ ਸੰਘਰਸ਼ ਕਰਨੇ ਆ ਵੀ ਉਹਦੇ ਤੋਂ ਉਲਟ ਕਰੀਏ। ਸਾਹਿਬ ਨੇ ਕਿਹਾ ਸਮਰਪਿਤ ਵਰਗਾ ਸੁੱਖ ਕੋਈ ਨਹੀਂ, ਜੋ ਕਰਦਾ ਉਹਦੇ ਵਰਗਾ ਆਨੰਦ ਕੋਈ ਨਹੀਂ। ਬਾਬਾ ਫਰੀਦ ਜੀ ਦਾ ਇੱਕ ਬਚਨ ਹੁੰਦਾ, ਕਹਿਣ ਲੱਗੇ ਕੰਧੀ ਵੈਣ ਨਾ ਢਾਏ ਤੋਪੀ ਲੇਖਾ ਦੇਵਣਾ। ਉਹਨਾਂ ਸਲੋਕ ਕਿਨਾਰਿਆਂ ਨੂੰ ਧੰਨ ਹੈ, ਤੈਨੂੰ ਲੇਖੇ ਦੇਣੇ ਪੈਣੇ। ਦਰਿਆ ਕਹਿੰਦਾ ਅੱਗੋਂ ਦਾ ਉੱਤਰ ਹੁੰਦਾ, ਕਹਿਣ ਲੱਗੇ ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉ ਗੌ ਕਰੇ, ਜਿੱਧਰ ਸਾਈਂ ਤੋਰਦਾ ਮੈਂ ਉੱਧਰ ਜਾਣਾ ਪਿਆ। ਜੋ ਤਿਸ ਭਾਵੈ, ਜੋ ਉਹਨੂੰ ਪਾਉਂਦਾ ਸੋ ਆਰਤੀ ਹੋਏ, ਉਹ ਸਾਈਂ ਦੀ ਆਰਤੀ ਏ। ਹੁਣ ਅਗਲੀ ਦਾਤ ਜਿਹੜੀ ਸਤਿਗੁਰੂ ਨੇ ਮੰਗੀ ਏ, ਕਿਤੇ ਮਨਾ ਤੇਰੇ ਬਿਰਤੀ ਵਿੱਚ ਤੇਰੀ ਅਰਦਾਸ ਏ ਬਣ ਜਾਏ ਕਿ ਇਹਦੇ ਵਿਸ਼ਰਾਮ ਵੱਲ ਜ਼ਰੂਰ ਧਿਆਨ ਦਿਆ ਜੇ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਧਿਆਨ ਦਿਓ ਇੱਥੇ ਕਈ ਵਾਰੀ ਅਸੀਂ ਵਿਸ਼ਰਾਮ ਲਾਉਂਦੇ ਹਾਂ ਅੰਨ ਦਿਨੋ ਤੇ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਹੇ ਪ੍ਰਭੂ ਤੇਰੇ ਚਰਨ ਤੇਰਾ ਨਾਮ ਕਮਲ ਫੁੱਲ ਦੀ ਤਰ੍ਹਾਂ ਲੋਭਿਤ ਮਨੋ, ਮੇਰਾ ਮਨ ਜਿਹੜਾ ਉਹਦੇ ਤੇ ਲੁਭਾਏ ਮਾਨ ਹੋ ਗਿਆ। ਮੇਰਾ ਮਨ ਉਸ ਨਾਮ ਦੀ ਮਹਿਕ ਨੂੰ ਮੰਨਣਾ ਚਾਹੁੰਦਾ, ਉਸ ਨਾਮ ਦੀ ਸੁਗੰਧੀ ਮੰਨਣਾ ਚਾਹੁੰਦਾ। ਤੂੰ ਕਿਰਪਾ ਕਰ ਮੇਰੇ ਇਸ ਭਵਰੇ ਮਨ ਨੂੰ ਨਾਮ ਦੀ ਮਹਿਕ ਦੇ ਦੇ। ਹਰ ਚਰਨ ਕਵਲ ਮੁਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਈ ਪਿਆਸਾ। ਧਿਆਨ ਦਿਆ ਜੇ ਇੱਥੇ ਪ੍ਰਕਰਨ ਬਦਲ ਜਾਣਾ। ਅੱਗੇ ਪਿਆਸ ਦਾ ਸੰਬੰਧ ਭਵਰੇ ਨਾਲ ਨਹੀਂ, ਪਿਆਸ ਦਾ ਸੰਬੰਧ ਚਾਤਰਕ ਨਾਲ ਹੈ। ਹਰ ਚਰਨ ਕਵਲ ਮੁਕਰੰਦ ਲੋਭਿਤ ਮਨੋ, ਮੇਰਾ ਮਨ ਕਿਉਂਕਿ ਭਵਰੇ ਵਿੱਚ ਲੋਭ ਹੁੰਦਾ, ਪਰਤ ਪਰਤ ਕੇ ਆ ਕੇ ਬਹਿੰਦਾ, ਤੇ ਦਾਤਾ ਮੇਰ ਕਰੀ ਕਿ ਕਿਤੇ ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋਵੋ ਕੌਲਾ, ਤੇਰਾ ਜਿਹੜਾ ਸੋਹਣਾ ਨਾਮ ਇਹ ਮੇਰੇ ਲਈ ਬਣ ਜਾਏ ਕਮਲ ਫੁੱਲ, ਤੇ ਭਵਰਾ ਬਣ ਕੇ ਮਨ ਵਿੱਚ ਬਹਿ ਜਾਏ। ਮੋਹੇ ਅਨ ਦਿਨੋ, ਦਿਨ ਰਾਤ ਮੋਹੇ ਆਈ ਪਿਆਸਾ, ਮੈਨੂੰ ਇੱਕ ਪਿਆਸ ਲੱਗੀ ਏ, ਤੇ ਪਿਆਸ ਕਾਹਦੀ? ਕਿਰਪਾ ਜਲ ਦੇ ਨਾਨਕ ਸਾਰਨ ਕੋ। ਸਾਰੰਗ ਦਾ ਅਰਥ ਹੈ ਪਪੀਆ, ਸਾਰੰਗ ਦਾ ਅਰਥ ਹੈ ਬਬੀਆ। ਤੂੰ ਕਿਰਪਾ ਕਰ ਆਪਣੇ ਨਾਮ ਦਾ, ਆਪਣੀ ਕਿਰਪਾ ਦਾ, ਆਪਣੀ ਰਹਿਮਤ ਦਾ ਜਲ ਦੇ ਦੇ ਮੇਰੇ ਮਾਲਕ ਜੀ। ਹੋਏ ਜਾਤੇ ਤੇਰੇ ਨਾਏ, ਬਸ ਆ ਜਿਹਦੇ ਕਰਕੇ ਮੇਰਾ ਨਿਵਾਸ ਤੇਰੇ ਨਾਮ ਵਿੱਚ ਹੋਇਆ। ਬਸ ਆਪਣੇ ਨਾਮ ਦੀ ਦਾਤ ਦੇ ਦੇ। ਇੱਕ ਦਿਨ ਮੈਂ ਅਰਜ਼ ਕੀਤੀ ਸੀ, ਗੁਰੂ ਨਾਨਕ ਸਾਹਿਬ ਨੇ ਕਦੀ ਕਿਸੇ ਬੰਦੇ ਤੋਂ ਨਹੀਂ ਜੇ ਮੰਗਿਆ, ਸਵਾਲ ਹੀ ਨਹੀਂ ਪੈਦਾ ਹੁੰਦਾ। ਰਾਏ ਬੁਲਾਰ ਭਾਵੇਂ ਪਰਮ ਸਿੱਖ ਸੀ, ਦੌਲਤ ਖਾਂ ਵਰਗੇ ਨੂੰ ਕਹਿ ਦਿੱਤਾ ਸੀ ਕਿ ਮੈਂ ਝੁਕਦਾ ਨਹੀਂ, ਝੁਕਦੇ ਖਿਰਸੀ ਤੇ ਲਾਲਚੀ ਹੁੰਦੇ ਨੇ। ਬਾਬਰ ਵਰਗੇ ਨੂੰ ਕਹਿ ਦਿੱਤਾ ਸੀ ਕਿ ਤੇਰੇ ਤੋਂ ਕੀ ਮੰਗਦਾ ਜਿਹੜਾ ਖੁਦ ਮੰਗਦਾ ਹੈ। ਉਹਨੇ ਕਿਹਾ ਮੈਂ ਮੰਗਦਾ? ਕਹਿਣ ਲੱਗੇ ਕੱਲਾ ਮੰਗਦਾ ਨਹੀਂ, ਮੰਗਤਿਆਂ ਦਾ ਮੰਗਦਾ ਹੈ। ਉੱਤਰ ਪੁੱਛਿਆ, ਕਹਿੰਦਾ ਕਿਉਂ? ਕਹਿੰਦੇ ਨੇ ਇੰਨੇ ਲੋਕ ਮਾਰ ਕੇ ਵੀ ਖਾਰ ਨੂੰ, ਰਾਤ ਨੂੰ ਕਣਕ ਦੀ ਰੋਟੀ ਖਾਧੀ ਆ ਨਾ, ਇੰਨਾ ਕਤਲ ਕਰਕੇ ਕਿਹੜੀ ਸੋਨੇ ਦੀ ਰੋਟੀ ਤੈਨੂੰ ਚਬਾਣੀ ਨਸੀਬ ਹੋ ਗਈ? ਤੂੰ ਗਰੀਬਾਂ ਦੇ ਘਰ ਭੰਨਣਾ, ਤੇਰੇ ਤੋਂ ਕੀ ਮੰਗਣਾ? ਹੁਣ ਇੱਕ ਥਾਂ ਤੇ ਬਾਬਾ ਜੀ ਨੇ ਮੰਗਿਆ, ਧਿਆਨ ਦਿਆ ਜੇ। ਇੱਕ ਤਾਂ ਮੰਗਿਆ ਸਾਈਂ ਦੇ ਕੋਲੋਂ, ਤੇ ਦੂਜਾ ਮੰਗਿਆ ਸਾਈਂ ਦੇ ਚਰਨਾਂ ਵੀ ਜੁੜੇ ਹੋਏ ਗੁਰਮੁਖਾਂ ਕੋਲੋਂ। ਇਹ ਤਰੀਕਾ ਦੱਸਿਆ ਵੀ ਗੁਰਮੁਖਾਂ ਤੂੰ ਵੀ ਕਿਤੇ ਮੰਗਣ ਦੀ ਲਿਆਕਤ ਤੈਨੂੰ ਆ ਜਾਏ। ਕਦੀ ਪੜਿਓ ਸ਼ਬਦ, ਬਾਬਾ ਜੀ ਕਹਿੰਦੇ ਨੇ ਮੈਂ ਵਾਂ ਭਿਖਾਰੀ, ਗਲ ਵਿੱਚ ਪਾਈ ਏ ਝੋਲੀ, ਹੱਥ ਵਿੱਚ ਪਕੜਿਆ ਖੱਪਰ, ਤੇ ਗਲੀ ਵਿੱਚ ਲੰਘ ਕੇ ਆਵਾਜ਼ ਦੇਣਾ ਕੋਈ ਹੈ? ਮੇਰੇ ਖੱਪਰ ਵਿੱਚ ਦਾਤ ਪਾ ਦੇ, ਆਟਾ ਨਹੀਂ, ਚੌਲ ਨਹੀਂ, ਪੈਸਾ ਨਹੀਂ, ਕਿਰਪਾ ਕਰੇ ਰੱਬ ਦੇ ਦਰਸ਼ਨਾਂ ਦੀ ਤੇ ਨਾਮ ਦੀ ਦਾਤ ਪਾ ਦੇ। ਸ਼ਬਦ ਵਰਤੇ ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਅਗਲੀ ਤੋਕੇ ਕਰ ਕਾਸਾਂ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ, ਤੋ ਦਰਸ਼ਨ ਕੀ ਕਰੂੰ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਤੇ ਕਿੰਨਾ ਤੂੰ ਮੰਗਣਾ? ਤੇਰੇ ਨਾਮ ਨਿਵੇ, ਜਿਹੜੇ ਤੇਰੇ ਨਾਮ ਵਿੱਚ ਹੋ ਗਏ ਨੇ, ਰਹਿ ਲਿਵ ਲਾਏ ਨਾਨਕ ਤਿੰਨ ਦਰ, ਭੀਖਿਆ ਪਾਏ ਮੈਨੂੰ ਕਿਰਪਾ ਕਰੀ ਕਿਤੇ ਉਹਨਾਂ ਤੋਂ ਕਿਣਕਾ ਮਿਲ ਜਾਏ। ਤੇ ਦੂਸਰੀ ਮੰਗ ਅਸਲ ਵਿੱਚ ਸਾਈਂ ਤੋਵੇ, ਉਹ ਪਹਿਲੀ ਮੰਗ ਏ ਬਾਬੇ ਦੀ ਤੇ ਜਪਜੀ ਸਾਹਿਬ ਦੀ, ਤੋ ਕੇ ਗੁਰਾ ਇੱਕ ਦੇਹ ਬੁਝਾਈ। ਇੱਕ ਗੱਲ ਮੈਨੂੰ ਸਮਝਾ ਦੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਕਿਰਪਾ ਜਲ ਦੇ, ਮੇਹਰ ਦਾ ਪਾਣੀ ਦੇ, ਨਾਮ ਦਾ ਪਾਣੀ ਦੇ, ਇਸ ਪਪੀਏ ਦੀ ਪਿਆਸ ਬੁੱਝ ਜਾਏ, ਇਸ ਪਪੀਏ ਦਾ ਅੰਦਰ ਸ਼ਾਂਤ ਹੋ ਜਾਏ। ਤੇ ਪਪੀਆ ਵੀ ਹੋਵੇ ਜਿਹੜਾ ਦੁਨੀਆਂ ਦੀ ਆਸ ਛੱਡ ਕੇ ਕੇਵਲ ਇੱਕ ਸਵਾਂਤੀ ਬੂੰਦ ਦੀ ਆਸ ਤੇ ਜੀਏ। ਤਾਂ ਹੀ ਸਾਹਿਬ ਨੇ ਕਿਹਾ ਸੀ, ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਜੈਸੀ ਚਾਤਰਕ ਮੇ, ਸਾਰ ਭਰ ਥਲ ਹਰਿਆਵਲੇ, ਇੱਕ ਬੂੰਦ ਨ ਪਵੇਗੀ ਕੇ। ਤਾਂ ਹੀ ਸ਼ਬਦ ਵਰਤੇ ਸਨ, ਉਪਰ ਬਣੇ ਆਕਾਸ਼ ਤਲੈ ਧਰ ਸੋਹਤੀ। ਇੱਕ ਬਚਨ ਕਿਹਾ, ਚਾਤਰਕ ਚਿੱਤ ਸੋ ਚਿੱਤ ਸੋ ਸਾਜਨ ਚਾਹੀਏ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨ ਹੈ, ਹਰ ਹਾਂ ਤਿਉ ਖਰਜਨ ਮੰਗੈ ਨਾਮ ਨਾਨਕ ਬਲਿਹਾਰਨ ਹੈ। ਇਹਨੀਆਂ ਕੋ ਬੇਨਤੀਆਂ ਜੋ ਪ੍ਰਵਾਨ ਕਰਿਆ ਜੇ ਸੰਖੇਪ ਜੇ ਆਪ ਨਾਲ ਅਰਥ ਸਾਂਝੇ ਕੀਤੇ ਨੇ ਅਗਲੇ ਬਚਨ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਬਖਸ਼ ਦਿਆ ਜੇ ਮੈਂ ਜਿਸ ਦਿਨ ਕਥਾ ਆਰੰਭ ਕੀਤੀ ਸੀ ਉਸ ਦਿਨ ਵੀ ਅਰਜ਼ ਕੀਤੀ ਸੀ ਦਾਵਾ ਕੋਈ ਨਹੀਂ ਜਿਤਨੀ ਕੁ ਸੋਝ ਹੈ ਆਪ ਨਾਲ ਸਾਂਝ ਕਰ ਰਿਹਾ ਮਨ ਬੇਈਮਾਨ ਰੱਖ ਕੇ ਨਹੀਂ ਵੀ ਬਾਣੀ ਦੇ ਅਰਥ ਗਲਤ ਮਲਤ ਕਰਕੇ ਗੁਮਰਾਹ ਕਰਨ ਵਾਲੇ ਨਹੀਂ ਅੰਦਰੋਂ ਨੀਅਤ ਰਾਸ ਕਰਕੇ ਯਤਨ ਕਰਨਾ ਵਰਤੋਂ ਸਕਣ ਹੋਈਆਂ ਭੁੱਲਾਂ ਬਖਸ਼ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ